दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठे हुए सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने पटने शहर दे विच डेरा लाया हुआ है। बहुत सारी स्त्रियां पुरुष सतगुरु सच्चे पातशाह जी दी सेवा करके वरदान मंगदे ने। सतगुरु जी सारियां संगतां नूं वरदान प्रदान करदे ने। कल इथों तक कथा पहुंची सी, अज इथों अगे मैं प्रारंभ करदा। नर नारन के गन है शरदा तर श्री मुख को दर सै दर बारे। ग्रंथाकार भाई संतोख सिंह जी लिखते ने कि बहुते सारे मनुखा ते स्त्रिया दे मन दे विच बड़ी श्रद्धा पैदा हुंदी है जदों ओ सतगुरु तेग बहादुर सच्चे पातशाह जी दा दरबार दे विच आण के दर्शन करदे ने। एक आवत है एक जावत है एक पावत है मन बांछत सारे। कोई आउंदा है कोई जांदा है ते कोई अपने मन पौंदी मुराद सतगुरां दे चरणां दे विचों पूरी करदा। बहु पांत उपायन पायन पैर पै बिनती उत बंधन तारे। बहुत तरह तरह दीआं जिहड़ीआं भेटावां ने ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਅਰਪਣ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਸਾਰੀ ਸੰਗਤ ਨਮਸਕਾਰ ਕਰਕੇ ਬੇਨਤੀਆਂ ਕਰਦੀ। ਸ੍ਰੀ ਗੁਜਰੀ ਸਾਧਵੀ ਕੋ ਪ੍ਰਾਤਾ ਨਾਮ ਕਿਰਪਾਲ ਜਗਤ ਬਖੇ ਆਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਾਤਾ ਗੁਜਰੀ ਜੀ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਨੇਕ ਨੇ ਤੇ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਤੀਵਰਤ ਧਰਮ ਦੇ ਧਾਰਨੀ ਨੇ ਉਹਨਾਂ ਦਾ ਇੱਕ ਭਰਾ ਸੀ ਜਿਸ ਦਾ ਨਾਮ ਸੀ ਕਿਰਪਾਲ। ਪੁਰ ਮੈਂ ਕਿਤਕ ਦੇ ਉਸ ਕਰ ਬਾਸ ਬੈਠੇ ਹੋਤੇ ਸਤਿਗੁਰੂ ਪਾਸ। ਜਦੋਂ ਪਟਨੇ ਸ਼ਹਿਰ ਦੇ ਵਿੱਚ ਥੋੜੇ ਦਿਨ ਬਤੀਤ ਹੋਏ ਇੱਕ ਦਿਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬੈਠੇ ਸਨ, ਹੋਰ ਵੀ ਬਹੁਤ ਸਾਰੇ ਸੇਵਕ ਬੈਠੇ ਸਨ। ਇਹ ਜੋ ਕਿਰਪਾਲ ਜੀ ਨੇ ਇਹ ਵੀ ਸਤਿਗੁਰਾਂ ਦੇ ਲਾਗੇ ਹੀ ਬੈਠੇ ਸਨ। ਅਪਰ ਸਿੱਖ ਸੇਵਕ ਗੁਰ ਪੀਰ ਦਰਸ਼ਨ ਕਰ ਨਰਨ ਕੀ ਪੀਰ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਲਾਗੇ ਬੈਠੇ ਸਨ। ਬਹੁਤ ਸਾਰੀ ਸੰਗਤਾਂ ਦੀ ਜਿਹੜੀ ਭੀੜ ਹੈ ਉਹ ਵੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀ ਸੀ। ਤਬ ਕਿਰਪਾਲ ਨੇ ਬੋਜਣ ਕੀਨੋ ਆਪ ਜਗਤ ਕੇ ਗੁਰੂ ਪਰ ਬਿਨੋ। ਉਸ ਵੇਲੇ ਕਿਰਪਾਲ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ ਤੁਸੀਂ ਜਗਤ ਦੇ ਪ੍ਰਵੀਨ ਗੁਰੂ ਹੋ। ਭੂਤ ਪਵੇਖਤ ਅਨੇਕ ਬਿਰਤਾਂਤ ਤੁਮਰੇ ਹਿਰਦੈ ਸਵਣ ਕੀ ਗਿਆਤ। ਕਿਰਪਾਲ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੋ ਪਹਿਲਾਂ ਸਮਾਂ ਲੰਘ ਚੁੱਕਾ ਹੈ ਤੁਸੀਂ ਉਸਦੇ ਬਾਰੇ ਵੀ ਜਾਣਦੇ ਹੋ, ਜੋ ਅਜੇ ਸਮਾਂ ਆਉਣ ਵਾਲਾ ਹੈ ਤੁਸੀਂ ਉਸਦੇ ਬਾਰੇ ਵੀ ਜਾਣਦੇ ਹੋ। ਹੇ ਸੱਚੇ ਪਾਤਸ਼ਾਹ ਜੀ ਤੁਹਾਨੂੰ ਹਰ ਇੱਕ ਜਗ੍ਹਾ ਦਾ ਗਿਆਤ ਹੈ, ਗਿਆਨ ਹੈ। ਨਗਰ ਵਿਸਾਲ ਮਨੋਹਰ ਮਹਾ ਧਨੀ ਪੁਰਖ ਬੈਠੇ ਜਹਿ ਕਹਾਂ। ਕਿਰਪਾਲ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਪਟਨਾ ਨਗਰ ਹੈ ਇਹ ਬਹੁਤ ਹੀ ਵਿਸ਼ਾਲ ਹੈ ਤੇ ਬਹੁਤ ਹੀ ਜ਼ਿਆਦਾ ਸੁੰਦਰ ਹੈ, ਮਨੋਹਰ ਹੈ। ਇਸ ਸ਼ਹਿਰ ਦੇ ਵਿੱਚ ਬਹੁਤ ਧਨੀ ਧਨੀ ਜਿਹੜੇ ਪੁਰਖ ਨੇ ਉਹ ਵਸਦੇ ਨੇ। ਮੰਦਰ ਬੜ ਸੁੰਦਰ ਬੜ ਕਰੇ ਨਰ ਨਾਰੀ ਗਣ ਆਨੰਦ ਭਰੇ। ਇਥੋਂ ਦੇ ਰਹਿਣ ਵਾਲੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਘਰ ਬਹੁਤ ਹੀ ਜ਼ਿਆਦਾ ਸੁੰਦਰ ਬਣੇ ਹੋਏ ਨੇ, ਇਸਤਰੀਆਂ ਤੇ ਪੁਰਸ਼ ਸਾਰੇ ਦੇ ਸਾਰੇ ਆਨੰਦ ਦੇ ਨਾਲ ਹੀ ਭਰੇ ਹੋਏ ਨੇ। ਸਤਿਗੁਰ ਕੀ ਸੰਗਤ ਸਮੁਦਾਏ ਰਾਵਰ ਕੋ ਦਰਸੈ ਹਰ ਖਾਏ। ਕਿਰਪਾਲ ਜੀ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਤੁਹਾਡੀ ਬਹੁਤੀ ਸਾਰੀ ਸੰਗਤ ਵੀ ਇਸ ਪਟਨੇ ਸ਼ਹਿਰ ਦੇ ਵਿੱਚ ਵਸਦੀ ਹੈ, ਸਾਰੇ ਤੁਹਾਡੇ ਪਾਵਨ ਪਵਿੱਤਰ ਦਰਸ਼ਨਾਂ ਦਾ ਆਨੰਦ ਮਾਣਦੇ ਨੇ। ਚੱਲੇ ਪ੍ਰਵਾਹ ਬਿਮਲ ਬਹੁ ਪਾਣੀ ਸਕਲ ਦੇਸ਼ ਸ਼ੋਭਤ ਗੁਣ ਖਾਨੀ। ਸੁੰਦਰ ਪਾਣੀ ਦਾ ਜਿਹੜਾ ਪ੍ਰਵਾਹ ਹੈ ਉਹ ਵੀ ਲਾਗੇ ਹੀ ਚੱਲਦਾ ਹੈ, ਇਸ ਕਰਕੇ ਇਸ ਇਲਾਕੇ ਦੇ ਵਿੱਚ ਸ਼ੋਭਾ ਵਾਲੇ ਗੁਣ ਬਹੁਤੇ ਨੇ। ਪਾਂਤ ਪਾਂਤ ਕੇ ਉਪ ਬਣ ਖਰੇ ਫਲ ਫੂਲਣ ਯੁਤ ਤਰ ਦਲ ਹਰੇ। ਅਨੇਕਾਂ ਪ੍ਰਕਾਰ ਦੇ ਜਿਹੜੇ ਬਾਗ ਬਗੀਚੇ ਨੇ ਉਹ ਇੱਥੇ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ ਬਹੁਤੇ ਸਾਰੇ ਫੁੱਲਾਂ ਤੇ ਫਲਾਂ ਦੇ ਰੁੱਖ ਵੀ ਹਰੇ ਲੱਗੇ ਨੇ। ਇਸ ਮੈਂ ਭਇਓ ਕੌਣ ਬੜ ਰਾਜਾ ਜਿਸਨੇ ਸਕਲ ਬਸਾਏ ਬਿਰਾਜਾ। ਕਿਰਪਾਲ ਜੀ ਕਹਿੰਦੇ ਨੇ ਗਰੀਬ ਨਵਾਜ ਇਸ ਜਗ੍ਹਾ ਦੇ ਉੱਤੇ ਕਿਹੜਾ ਵੱਡਾ ਰਾਜਾ ਹੋਇਆ ਹੈ ਜਿਸਨੇ ਪਟਨੇ ਸ਼ਹਿਰ ਨੂੰ ਵਸਾਇਆ ਤੇ ਇੱਥੇ ਆਪਣਾ ਰਾਜ ਕੀਤਾ। ਸੁੰਦਰ ਦੇਸ਼ ਰਾਜ ਜਿਨ ਕੀ ਨਸ ਕਰੋ ਸੁਨਾਵਣ ਸਕਲ ਪ੍ਰਵੀਨਸ। ਸੁੰਦਰ ਇਸ ਇਲਾਕੇ ਦੇ ਵਿੱਚ ਸੱਚੇ ਪਾਤਸ਼ਾਹ ਕਿਹੜੇ ਰਾਜੇ ਨੇ ਰਾਜ ਕੀਤਾ, ਕਿਰਪਾ ਕਰਕੇ ਸਾਰਾ ਬਿਰਤਾਂਤ ਸੁਣਾਓ। ਕਿਰਪਾਲ ਜੀ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਸੁਣ ਕੇ ਸਭ ਸੰਗਤ ਬਿਖੈ ਜਾਣ ਹਿਰਦੈ ਇਤਿਹਾਸ ਤੇਗ ਬਹਾਦਰ ਸ੍ਰੀ ਗੁਰੂ ਕਹਿਓ ਸਬਣ ਸਿੱਖ ਪਾਸ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲ ਦੀ ਬੇਨਤੀ ਨੂੰ ਸੁਣਿਆ ਹੈ ਤੇ ਸਾਰੇ ਇਤਿਹਾਸ ਨੂੰ ਜਿਹੜੇ ਸਤਿਗੁਰੂ ਜੀ ਜਾਣਦੇ ਸਨ ਉਹਨਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਇਸ ਜਗ੍ਹਾ ਦੇ ਇਤਿਹਾਸ ਨੂੰ। ਇਸੀ ਦੇਸ਼ ਮੈਂ ਹੋਤ ਪਾ ਨਿਪਤ ਬ੍ਰਹਦਰਥ ਨਾਮ ਤੀਨ ਛੂਹਨੀ ਸੈਨ ਪਤ ਅਤ ਸੂਰੋ ਬਲ ਤਾਮ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਇੱਕ ਰਾਜਾ ਹੋਇਆ ਹੈ ਜਿਸ ਦਾ ਨਾਮ ਸੀ ਬ੍ਰਹਦਰਥ। ਤਿੰਨ ਛੂਹਣੀਆਂ ਉਹਦੇ ਕੋਲ ਸੈਨਾ ਸੀ, ਬਹੁਤ ਵੱਡਾ ਸੈਨਾਪਤੀ ਸੀ ਜਿਹੜਾ ਕਿ ਭਾਵ ਬਲ ਦਾ ਕਰ ਸੀ। ਇੰਦਰ ਸਮਾਨ ਮਹਾਬਲ ਸੂਰਾ ਸਕਲ ਪਾਂਤ ਐਸ਼ਰਜ ਪੂਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇੰਦਰ ਦੇ ਵਾਂਗ ਰਾਜਾ ਆਪ ਵੀ ਬਹੁਤ ਜ਼ਿਆਦਾ ਬਲੀ ਸੀ ਤੇ ਹਰ ਇੱਕ ਪ੍ਰਕਾਰ ਦੀ ਸੈਨਾ ਵੀ ਬਲੀ ਸੀ, ਇਸ ਤੋਂ ਇਲਾਵਾ ਐਸ਼ਰਜ ਦੇ ਵਿੱਚ ਪੂਰਾ ਸੀ। ਰੱਛਾ ਕਰਤ ਦੇਸ਼ ਇਸ ਕੇਰੀ ਸਭ ਮਾਨ ਜਿਹਾਨ ਬੜੇਰੀ। ਸਤਿਗੁਰੂ ਜੀ ਸੁਣਾ ਰਹੇ ਨੇ ਇਤਿਹਾਸ ਨੂੰ ਕਿ ਆਪਣੇ ਇਲਾਕੇ ਦੀ ਭਲੀ ਪ੍ਰਕਾਰ ਦੇ ਨਾਲ ਉਹ ਰੱਖਿਆ ਕਰਦਾ ਸੀ, ਆਸੇ ਪਾਸੇ ਦੇ ਜਿੰਨੇ ਵੀ ਛੋਟੇ ਰਾਜੇ ਨੇ ਉਹ ਸਾਰੇ ਦੇ ਸਾਰੇ ਇਸ ਦੀ ਈਨ ਨੂੰ ਮੰਨਦੇ ਸੀ। ਕਾਂਸ਼ੀ ਨਿਪ ਕੀ ਤਨੀਆਂ ਦੋਏ, ਤਿੰਨ ਕੋ ਵਿਆਹ ਆਣ ਘਰ ਸੋਏ। ਕਾਂਸ਼ੀ ਦੇ ਰਾਜੇ ਦੀਆਂ ਦੋ ਲੜਕੀਆਂ ਸਨ, ਜਿਹੜੀਆਂ ਕਿ ਇਸ ਨੇ ਵਿਆਹ ਕੇ ਆਪਣੇ ਘਰ ਦੇ ਵਿੱਚ ਲਿਆਂਦੀਆਂ। ਚਿਰੰ ਕਾਲ ਤਿਸ ਕੋ ਬਿਤ ਗਇਓ, ਪੁੱਤਰ ਨਹੀਂ ਕਰ ਨਿਪ ਕੋ ਭਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ, ਪਰ ਇਸ ਰਾਜੇ ਦੇ ਘਰ ਦੇ ਵਿੱਚ ਪੁੱਤਰ ਪੈਦਾ ਨਹੀਂ ਹੋਇਆ। ਜਗ ਅਨੇਕ ਸਦੱਛਣ ਕੀਨੇ, ਅਪਰੇ ਉਪਾਏ ਭੂਪ ਕਰ ਲੀਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੇ ਬਹੁਤੇ ਸਾਰੇ ਸਹਿਤ ਦੱਖਣਾ ਦੇ ਜੱਗ ਵੀ ਕੀਤੇ, ਪਰ ਕਿਸੇ ਵੀ ਉਪਾਅ ਦੇ ਨਾਲ ਘਰ ਦੇ ਵਿੱਚ ਔਲਾਦ ਨਾ ਹੋਈ। ਤਉ ਨ ਸੁਤ ਉਪਜੋ ਸੁਖ ਦਾਏ, ਚਿੰਤਾ ਤੁਰ ਹੋਵਤ ਪਛੋਤਾਏ। ਬੜੇ ਜੱਗ ਕੀਤੇ, ਬੜੇ ਦਾਨ ਕੀਤੇ, ਬੜੇ ਪੁੰਨ ਕੀਤੇ, ਹਰ ਇੱਕ ਉਪਾਅ ਕਰਕੇ ਰਾਜਾ ਹੰਭ ਗਿਆ, ਪਰ ਕਿਸੇ ਵੀ ਤਰੀਕੇ ਦੇ ਨਾਲ ਪੁੱਤਰ ਪੈਦਾ ਨਾ ਹੋਇਆ ਜਿਹੜਾ ਕਿ ਰਾਜੇ ਨੂੰ ਸੁਖ ਦੇਵੇ। ਚਿੰਤਾ ਤੁਰ ਹੋਵਤ ਪਛਤਾਏ। ਆਖਰਕਾਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਰਾਜਾ ਬਹੁਤ ਹੀ ਜ਼ਿਆਦਾ ਚਿੰਤਾ ਕਰਨ ਲੱਗਾ ਤੇ ਬੜਾ ਪਛਤਾਉਂਦਾ। ਚੰਦ੍ਰਕ ਨਾਮ ਰਖੀ ਸ਼ਰੇਕ, ਤਿਸਕੇ ਗੁਣ ਸੁਣ ਸ਼੍ਰੋਣ ਅਨੇਕ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਇੱਕ ਚੰਦ੍ਰਕ ਨਾਮ ਦਾ ਰਿਸ਼ੀ ਸੀ, ਜਿਹਦੀ ਲੋਕਾਂ ਤੋਂ ਬਹੁਤ ਜ਼ਿਆਦਾ ਇਸ ਰਾਜੇ ਨੇ ਮਹਿਮਾ ਸੁਣੀ। ਲੈ ਆਪਣੇ ਸੰਗ ਦੋਨੋ ਰਾਣੀ, ਨਿਪਤ ਜਾਏ ਤੇ ਸੇਵਾ ਠਾਨੀ। ਪੁੱਤਰ ਦੀ ਪ੍ਰਾਪਤੀ ਦਾ ਵਰਦਾਨ ਲੈਣ ਦੇ ਵਾਸਤੇ ਫਿਰ ਰਾਜੇ ਨੇ ਆਪਣੀਆਂ ਦੋਵਾਂ ਰਾਣੀਆਂ ਨੂੰ ਆਪਣੇ ਨਾਲ ਲਿਆ ਤੇ ਉਸ ਚੰਦਰਕਾ ਨਾਮ ਦੇ ਰਿਸ਼ੀ ਦੇ ਕੋਲ ਚਲਿਆ ਗਿਆ ਤੇ ਜਾ ਕੇ ਪਹਿਲਾਂ ਉਹਨੇ ਬਹੁਤ ਜ਼ਿਆਦਾ ਰਿਸ਼ੀ ਦੀ ਸੇਵਾ ਕੀਤੀ। ਬ੍ਰਿਛ ਅੰਬ ਕੋ ਤੇ ਥਲ ਖਰਿਓ, ਤਰੇ ਰਖੀ ਸ਼ਰ ਨੇ ਤਪ ਕਰਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵਿਸ਼ਾਲ ਇੱਕ ਅੰਬ ਦਾ ਰੁੱਖ ਸੀ, ਉਸ ਰੁੱਖ ਦੇ ਥੱਲੇ ਹੀ ਉਹ ਜਿਹੜਾ ਚੰਦਰਕ ਨਾਮ ਦਾ ਰਿਸ਼ੀ ਸੀ ਉਹ ਤਪੱਸਿਆ ਕਰਦਾ ਸੀ। ਅਨਕ ਭਾਂਤ ਕੇ ਤਪ ਕੋ ਤਾਪਤ, ਹਿਰਦੈ ਸ਼ੁੱਧ ਸ੍ਰੀ ਪ੍ਰਭ ਕੋ ਜਾਪਤ। ਉਸ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਨਾਲ ਵੱਡੇ ਤਪ ਸਾਧੇ ਤੇ ਤਪ ਦੀ ਸਾਧਨਾ ਦੇ ਨਾਲ ਉਸ ਰਿਸ਼ੀ ਦਾ ਜਿਹੜਾ ਹਿਰਦਾ ਹੈ ਉਹ ਬਹੁਤ ਹੀ ਜ਼ਿਆਦਾ ਸ਼ੁੱਧ ਹੋ ਗਿਆ ਸੀ। ਕੇਤਕ ਦਿਨ ਜਬ ਸੇਵਾ ਠਾਨੀ, ਕਿਰਪਾ ਦ੍ਰਿਸ਼ਟ ਦੇਖੀ ਮੁਨ ਗਿਆਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਰਾਜੇ ਨੇ ਥੋੜੇ ਦਿਨ ਸੇਵਾ ਕੀਤੀ ਤੇ ਫੇਰ ਉਸ ਰਿਸ਼ੀ ਨੇ ਮੇਰ ਦੀ ਨਜ਼ਰ ਦੇ ਨਾਲ ਇਸ ਰਾਜੇ ਨੂੰ ਤੱਕਿਆ। ਤਿਸੈ ਅੰਬ ਕੇ ਫਲ ਕੋ ਦੀਨ, ਪੁੱਤਰ ਬਲੀ ਹੋਏ ਸੂਰ ਅਧੀਨ। ਜਦੋਂ ਰਾਜੇ ਦੇ ਉੱਤੇ ਰਿਸ਼ੀ ਪ੍ਰਸੰਨ ਹੋਇਆ ਤੇ ਉਸਨੇ ਆਖਿਆ ਕੋਈ ਵਰਦਾਨ ਮੰਗ। ਰਾਜੇ ਨੇ ਫਿਰ ਵਰਦਾਨ ਮੰਗਿਆ ਕਿ ਰਿਸ਼ੀ ਵਰ ਕਿਰਪਾ ਕਰਕੇ ਮੈਨੂੰ ਪੁੱਤਰ ਦਾ ਦਾਨ ਦਿਓ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹੀ ਜਿਹੜਾ ਅੰਬ ਸੀ ਜਿਸ ਦੇ ਥੱਲੇ ਬੈਠ ਕੇ ਉਹ ਤਪੱਸਿਆ ਕਰਦਾ ਸੀ, ਉਸ ਅੰਬ ਦੇ ਰੁੱਖ ਤੋਂ ਇੱਕ ਅੰਬ ਤੋੜ ਕੇ ਉਹਨੇ ਦੇ ਦਿੱਤਾ ਰਿਸ਼ੀ ਨੇ ਰਾਜੇ ਨੂੰ ਤੇ ਨਾਲ ਹੀ ਵਰਦਾਨ ਦਿੱਤਾ, ਪੁੱਤਰ ਬਲੀ ਹੋਏ ਸੂਰ ਅਧੀਨ, ਕਿ ਤੇਰੇ ਘਰ ਦੇ ਵਿੱਚ ਬਹੁਤ ਸੂਰਮਾ ਤੇ ਬਲੀ ਪੁੱਤਰ ਪੈਦਾ ਹੋਵੇਗਾ। ਲੇ ਹਰ ਖਿਓ ਰਾਜਾ ਬੁੱਧੀਵਾਨ, ਘਰ ਨਿਜ ਗਮਣਿਓ ਬੰਧਨ ਠਾਨ। ਰਿਸ਼ੀ ਨੇ ਆਖਿਆ ਕਿ ਅੰਬ ਆਪਣੀ ਰਾਣੀ ਨੂੰ ਖਵਾ ਦੇਵੇ ਤੇ ਤੇਰੇ ਘਰ ਦੇ ਵਿੱਚ ਸੂਰਮਾ ਪੁੱਤਰ ਪੈਦਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਬ ਦੇ ਫਲ ਨੂੰ ਲੈ ਕੇ ਬੜਾ ਪ੍ਰਸੰਨ ਹੋਇਆ ਤੇ ਫਿਰ ਆਪਣੇ ਘਰ ਦੇ ਵਿੱਚ ਚਲਾ ਗਿਆ ਰਿਸ਼ੀ ਨੂੰ ਨਮਸਕਾਰ ਕਰਕੇ। ਦੋਏ ਦਾਰਾ ਪਿਆਰੀ ਸਮਝਣ, ਕਿਸ ਕੋ ਦਿਓ ਚਿਤਵਨੋ ਠਨ। ਜਦੋਂ ਘਰ ਦੇ ਵਿੱਚ ਪਹੁੰਚਿਆ ਤੇ ਬੜਾ ਦੁਚਿੱਤੀ ਦੇ ਵਿੱਚ ਫਸ ਗਿਆ ਕਿ ਮੇਰੀਆਂ ਤੇ ਇੱਕ ਦੀ ਜਗ੍ਹਾ ਦੇ ਉੱਤੇ ਦੋ ਰਾਣੀਆਂ ਨੇ ਤੇ ਦੋਵਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਇੱਕੋ ਵਰਗਾ ਪਿਆਰ ਕਰਦਾ ਹਾਂ। ਸੋਚਣ ਲੱਗਾ ਕਿਸ ਕੋ ਦਿਓ, ਕਿ ਜਿਹੜਾ ਅੰਬ ਦਾ ਫਲ ਹੈ ਇਹ ਮੈਂ ਕਿਹਨੂੰ ਦੇਵਾਂ। ਇੱਕ ਦੁੱਖ ਭਾਵੈ ਇੱਕ ਹਰ ਖਾਏ, ਇਹ ਬਿਦ ਨਹੀਂ ਮੇਰੇ ਮਨ ਆਏ। ਰਾਜਾ ਸੋਚਣ ਲੱਗਾ ਕਿ ਇੱਕ ਰਾਣੀ ਤੇ ਖੁਸ਼ ਹੋ ਜਾਏਗੀ ਜਦੋਂ ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਵੇਗਾ ਤੇ ਦੂਸਰੀ ਬਹੁਤ ਹੀ ਜ਼ਿਆਦਾ ਦੁੱਖ ਪਾਵੇਗੀ। ਇਹ ਵਿਧ ਨਹੀਂ ਮੇਰੇ ਮਨਾਏ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਦੋਵਾਂ ਦੇ ਵਿੱਚੋਂ ਮੇਰੀ ਕੋਈ ਵੀ ਰਾਣੀ ਦੁਖੀ ਹੋਵੇ। ਗੁਣ ਸਰੂਪ ਮੈਂ ਦੋ ਸਮਾਨ, ਮੋਹ ਮੈਂ ਪ੍ਰੀਤ ਕਰੈ ਸਮ ਜਾਣ। ਰਾਜਾ ਸੋਚਦਾ ਕਿ ਗੁਣਾਂ ਦੇ ਵਿੱਚ ਤੇ ਸੁੰਦਰਤਾਈ ਦੇ ਵਿੱਚ ਮੇਰੀਆਂ ਦੋਵੇਂ ਰਾਣੀਆਂ ਇੱਕੋ ਵਰਗੀਆਂ ਨੇ ਤੇ ਮੇਰੇ ਨਾਲ ਜਿਹੜੀ ਪ੍ਰੀਤ ਹੈ ਉਹ ਵੀ ਦੋਵੇਂ ਇੱਕੋ ਜਿੰਨੀਆਂ ਹੀ ਕਰਦੀਆਂ ਨੇ। ਬਹੁਤ ਕਾਲ ਚਿੱਤ ਵਿਓ ਮਨ ਮਾਹੇ, ਇੱਕ ਕੋ ਦੇਣ ਰੁਚੈ ਚਿੱਤ ਨਾਹੇ। ਰਾਜੇ ਨੇ ਬਹੁਤ ਸਮਾਂ ਤੱਕ ਸੋਚਿਆ, ਵਿਚਾਰਾਂ ਕੀਤੀਆਂ, ਇੱਕ ਕੋ ਦੇਣ ਰੁਚੈ ਚਿੱਤ ਨਾਹੇ, ਪਰ ਉਸਦਾ ਇਹ ਜੀ ਨਹੀਂ ਕਰਦਾ ਕਿ ਕਿਸੇ ਰਾਣੀ ਨੂੰ ਮੈਂ ਇਹ ਅੰਬ ਦਾ ਫਲ ਦੇ। ਫਲ ਦੁਖਾਂਡ ਕਰ ਕੈ ਕਰ ਲੀਨ, ਦੋਹੇ ਨਾਰੀ ਪਿਆਰੀ ਕੋ ਦੀਨ। ਸੋਚ ਵਿਚਾਰ ਕਰਨ ਤੋਂ ਬਾਅਦ ਰਾਜੇ ਨੇ ਸੋਚਿਆ ਕਿ ਮੈਂ ਅੰਬ ਦੇ ਦੋ ਟੁਕੜੇ ਕਰ ਦਿੰਦਾ ਹਾਂ ਤੇ ਅੱਧਾ ਅੱਧਾ ਟੁਕੜਾ ਦੋਵਾਂ ਰਾਣੀਆਂ ਨੂੰ ਦੇ ਦਿੰਦਾ ਹਾਂ। ਇਸੇ ਤਰ੍ਹਾਂ ਉਸਨੇ ਕੀਤਾ ਕਿ ਅੰਬ ਨੂੰ ਕੱਟਿਆ, ਦੋ ਹਿੱਸਿਆਂ ਦੇ ਵਿੱਚ ਕਰਕੇ ਇੱਕ ਹਿੱਸਾ ਇੱਕ ਰਾਣੀ ਨੂੰ ਦੇ ਦਿੱਤਾ ਤੇ ਦੂਸਰਾ ਹਿੱਸਾ ਦੂਜੀ ਰਾਣੀ ਨੂੰ ਉਸਨੇ ਦੇ ਦਿੱਤਾ। ਹੋਏ ਪ੍ਰਸੰਨ ਦੋਨੋਂ ਫਲ ਲਹਿਓ, ਖਾਏ ਕਿਤਕ ਦਿਨਨ ਗਰਭ ਪਇਓ। ਜਦੋਂ ਦੋਵਾਂ ਨੇ ਪ੍ਰਸੰਨਤਾ ਦੇ ਨਾਲ ਉਸ ਅੰਬ ਦੇ ਫਲ ਨੂੰ ਖਾ ਲਿਆ ਤੇ ਉਸੇ ਵੇਲੇ ਦੋਵਾਂ ਨੇ ਹੀ ਗਰਭ ਨੂੰ ਧਾਰਨ ਕੀਤਾ। ਭੂਪਤ ਕੇ ਮਨ ਹਰਖੀ ਪਾਵਾ, ਗਰਭਵਤੀ ਦੇਖਤ ਸੁਖ ਪਾਵਾ। ਜਦੋਂ ਰਾਜੇ ਦੀਆਂ ਦੋਵਾਂ ਰਾਣੀਆਂ ਨੇ ਹੀ ਗਰਭ ਨੂੰ ਧਾਰਨ ਕੀਤਾ ਤੇ ਰਾਜਾ ਬਹੁਤ ਹੀ ਜ਼ਿਆਦਾ ਦੋਵਾਂ ਨੂੰ ਦੇਖ ਕੇ ਪ੍ਰਸੰਨ ਹੋਇਆ। ਅਵਧ ਗਰਭ ਜਬ ਪੂਰਨ ਪਈ, ਜਨਮੇ ਪੁੱਤਰ ਦੋਹਣ ਗਤ ਨਹੀਂ। ਪਰ ਜਦੋਂ ਹੀ ਗਰਭ ਦਾ ਸਮਾਂ ਪੂਰਾ ਹੋਇਆ ਉਸ ਵੇਲੇ ਜਨਮੇ ਪੁੱਤਰ ਦੋਹਣ ਗਤ ਨਹੀਂ, ਦੋਵਾਂ ਦੇ ਘਰ ਦੇ ਵਿੱਚ ਪੁੱਤਰਾਂ ਨੇ ਜਨਮ ਲਿਆ ਪਰ ਵੱਖਰੀ ਹੀ ਕਿਸਮ ਦੇ ਸੀ। ਅਰਧ ਅਰਧ ਜਨਮੇ ਤਨ ਦੋਏ, ਨਿਰਖਤ ਨਾਰ ਬਿਸਮਰਈ ਹੋਏ। ਅੱਧੇ ਅੱਧੇ ਪੁੱਤਰ ਜਨਮੇ ਨੇ ਭਾਵ ਕੇ ਅੱਧਾ ਹਿੱਸਾ ਇੱਕ ਰਾਣੀ ਦੀ ਕੁੱਖ ਤੋਂ ਜਨਮ ਲਿਆ ਤੇ ਅੱਧੇ ਹਿੱਸੇ ਨੇ ਦੂਸਰੀ ਰਾਣੀ ਦੇ ਕੁੱਖ ਦੇ ਵਿੱਚੋਂ ਜਨਮ ਲਿਆ। ਨਿਰਖਤ ਨਾਰ ਬਿਸਮ ਰਹੀ ਸੋਏ, ਵੇਖਦਿਆਂ ਸਾਰੀਆਂ ਔਰਤਾਂ ਹੈਰਾਨ ਰਹਿ ਗਈਆਂ। ਤਾਂ ਕੋ ਜਾਣਿਓ ਪਾਇ ਉਤਪਾਤ, ਇਹ ਖੰਡ ਦੋਏ ਕੋ ਗਾਤ। ਸਾਰਿਆਂ ਨੇ ਜਾਣਿਆ ਕਿ ਬਹੁਤ ਹੀ ਜ਼ਿਆਦਾ ਮਾੜਾ ਸ਼ਗਨ ਹੋਇਆ ਹੈ, ਬਹੁਤ ਜ਼ਿਆਦਾ ਉਪਦਰਵ ਪੈਦਾ ਹੋਏਗਾ। ਇਹ ਖੰਡ ਦੋਏ ਇੱਕੋ ਗਾਤ, ਭਾਵ ਕੇ ਸਰੀਰ ਇੱਕੋ ਦੇ ਦੋ ਟੋਟੇ ਨੇ, ਇੱਕ ਟੋਟੇ ਨੇ ਇੱਕ ਰਾਣੀ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਤੇ ਦੂਸਰਾ ਹਿੱਸਾ ਦੂਸਰੀ ਰਾਣੀ ਤੋਂ ਪੈਦਾ ਹੋਇਆ।
ਅੰਬਰ ਬਿਖੈ ਲਪੇਟਿਓ ਤਾਹੇ, ਗੇਰੋ ਵਹਿਰ ਬਿਲੋਕੋ ਨਾਹੇ।
ਆਖਰਕਾਰ ਆਖਿਆ ਗਿਆ ਹੈ ਕਿ ਕੱਪੜੇ ਦੇ ਵਿੱਚ ਲਪੇਟ ਕੇ ਬਾਹਰ ਉਜਾੜ ਦੇ ਵਿੱਚ ਇਹਨਾਂ ਨੂੰ ਦੋਵਾਂ ਟੁਕੜਿਆਂ ਨੂੰ ਸੁੱਟ ਦਿੱਤਾ ਜਾਵੇ ਤੇ ਕੋਈ ਵੀ ਇਹਨਾਂ ਦੇ ਵੱਲ ਵੇਖੇ ਨਾ।
ਇੱਕ ਤੀਆ ਨੇਲੇ ਬਾਹਰ ਡਾਰਿਓ, ਜਰਾ ਰਾਖਸ਼ੀ ਗਿਰਤ ਨਿਹਾਰਿਓ।
ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਖੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਔਰਤ ਨੇ ਉਹਨਾਂ ਦੋਵਾਂ ਟੁਕੜਿਆਂ ਨੂੰ ਬਾਹਰ ਜਾ ਕੇ ਸੁੱਟ ਦਿੱਤਾ। ਜਿਹੜੇ ਵੇਲੇ ਉਹਨਾਂ ਟੁਕੜਿਆਂ ਨੂੰ ਸੁੱਟਿਆ ਉਸ ਵੇਲੇ ਜਰਾ ਨਾਮ ਦੀ ਇੱਕ ਰਾਕਸ਼ਣੀ ਸੀ ਜਿਹੜੀ ਕਿ ਵੇਖ ਰਹੀ ਸੀ।
ਗਈ ਸ਼ੀਘ੍ਰ ਪਖਿਆਣ ਕੇ ਕਾਰਨ, ਆਮ ਖਿਸ਼ਰੋਣਤ ਕਰਤ ਆਹਾਰਨ।
ਤੇ ਉਹ ਜਿਹੜੀ ਜਰਾ ਰਾਕਸ਼ਣੀ ਸੀ ਉਹ ਬੜੀ ਸ਼ੀਘਰਤਾ ਦੇ ਨਾਲ ਹੀ ਖਾਣ ਦੇ ਵਾਸਤੇ ਅੱਗੇ ਵਧੀ ਕਿਉਂਕਿ ਮਾਸ ਤੇ ਲਹੂ ਪੀਣ ਦਾ ਹੀ ਉਹਦਾ ਆਹਾਰ ਸੀ।
ਦੇਖਿਓ ਤੇ ਉਠਾਏ ਕੇ ਜਬੈ, ਅਚਰਜ ਭਈ ਨਈ ਗਤ ਸਬੈ।
ਜਦੋਂ ਲਾਗੇ ਪਹੁੰਚੀ ਹੈ ਜਾ ਕੇ ਉਸਨੇ ਦੇਖਿਆ ਬੜਾ ਅਜੀਬ ਕਿਸਮ ਦਾ ਬੱਚਾ ਹੈ ਕਿ ਦੋ ਹਿੱਸਿਆਂ ਦੇ ਵਿੱਚ ਇਹ ਹੈ।
ਬੜ ਬਲ ਸੋ ਗਹਿ ਭਾਰੀ ਭਾਰ, ਜੋਰਤ ਪਈ ਜਰਾ ਤਿਸ ਬਾਰ। ਬੜ ਬਲ ਸੋ ਭਾਵ ਕੇ ਵੱਡੀ ਤਾਕਤ ਦੇ ਨਾਲ ਉਸ ਭਾਰੀ ਭਾਰ ਵਾਲੇ ਬੱਚੇ ਨੂੰ ਉਸ ਜਰਾ ਨਾਮ ਦੀ ਰਾਕਸ਼ਨੀ ਨੇ ਜੋੜ ਦਿੱਤਾ, ਭਾਵ ਕੇ ਜਿਹੜੇ ਦੋਵੇਂ ਟੋਟੇ ਸੀ ਉਹਨਾਂ ਟੋਟਿਆਂ ਨੂੰ ਇੱਕ ਦੂਜੇ ਦੇ ਨਾਲ ਮਿਲਾ ਦਿੱਤਾ।
ਇੱਕ ਨੈਣ ਕਰ ਪਦ ਇੱਕ ਕਾਨ, ਪਰ ਉਹ ਤੋਂ ਜਿਹ ਥਾਨ ਪਿਆਨ।
ਉਹ ਬਾਲਕ ਜਿਹਦੀ ਇੱਕ ਅੱਖ ਇੱਕ ਹਿੱਸੇ ਦੇ ਵਿੱਚ ਸੀ, ਦੂਸਰੀ ਦੂਸਰੇ ਹਿੱਸੇ ਦੇ ਨਾਲ ਸੀ, ਇੱਕ ਹੱਥ ਇਸ ਪਾਸੇ ਸੀ, ਦੂਸਰਾ ਹੱਥ ਦੂਸਰੇ ਟੋਟੇ ਦੇ ਨਾਲ ਸੀ, ਇਸੇ ਤਰੀਕੇ ਦੇ ਨਾਲ ਇੱਕ ਪੈਰ ਇੱਧਰ ਤੇ ਇੱਕ ਉੱਧਰ ਸੀ, ਇੱਕ ਕੰਨ ਇੱਧਰ ਤੇ ਇੱਕ ਉੱਧਰ ਸੀ, ਭਾਵ ਕੇ ਜਿਹੜੇ ਦੋਵੇਂ ਟੁਕੜੇ ਸੀ ਇਸ ਤਰ੍ਹਾਂ ਦੇ। ਪਰ ਉਹ ਤੋਂ ਜਿਹੇ ਥਾਨ ਭਿਆਨ, ਬੜੀ ਭਿਆਨਕ ਜੀ ਜਗ੍ਹਾ ਦੇ ਉੱਤੇ ਉਜਾੜ ਦੇ ਵਿੱਚ ਉਹਨਾਂ ਟੋਟਿਆਂ ਨੂੰ ਸੁੱਟਿਆ ਗਿਆ ਸੀ।
ਤੇਹ ਤੇ ਬਲ ਕਰ ਕੈਸੋ ਲਗਾਇਓ, ਜੀਵਿਓ ਬਾਲਕ ਰੁਦਨ ਸੁਨਾਇਓ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਨੇ ਕਿ ਜਦੋਂ ਜਰਾ ਨਾਮ ਦੀ ਰਾਕਸ਼ਨੀ ਨੇ ਉਹਨਾਂ ਦੋਵਾਂ ਟੋਟਿਆਂ ਨੂੰ ਜੋੜ ਦਿੱਤਾ ਤੇ ਉਸੇ ਵੇਲੇ ਉਹ ਜਿਹੜਾ ਬਾਲਕ ਸੀ ਉਹ ਜਿਉਂਦਾ ਹੋ ਗਿਆ।
ਸ਼ਬਦ ਪਾਇਓ ਜਿਮ ਘਣ ਗਰ ਜਨਤਾ, ਨਗਰ ਲੋਕ ਸੁਣ ਚਿੰਤ ਕਰਨਤਾ।
ਉਸੇ ਵੇਲੇ ਬਾਲਕ ਨੇ ਜਿਉਂਦਾ ਹੋ ਕੇ ਰੋਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਬਹੁਤ ਹੀ ਜ਼ਿਆਦਾ ਵੱਡਾ ਸ਼ਬਦ ਪੈਦਾ ਹੋਇਆ, ਜਿਵੇਂ ਕਿ ਵੱਡਾ ਬੱਦਲ ਗੱਜਦਾ ਹੋਵੇ। ਉਹ ਜਿਹੜੀ ਆਵਾਜ਼ ਸੀ ਉਹ ਨਗਰ ਦੇ ਲੋਕਾਂ ਦੇ ਤੱਕ ਵੀ ਪਹੁੰਚੀ ਤੇ ਸਾਰਿਆਂ ਨੇ ਬੜੀ ਚਿੰਤਾ ਕੀਤੀ।
ਜਰਾ ਰਾਖਸ਼ੀ ਅਚ ਰਾਜ ਮਾਨਿਓ, ਭਾਈ ਚਿੱਤਰ ਸਮ ਤੂਸ਼ਨ ਠਾਨਿਓ।
ਜਦੋਂ ਬਾਲਕ ਜਿਉਂਦਾ ਹੋ ਗਿਆ ਤੇ ਜਿਹੜੀ ਜਰਾ ਨਾਮ ਦੀ ਰਾਕਸ਼ਨੀ ਸੀ ਉਹ ਵੀ ਬਹੁਤ ਹੀ ਜ਼ਿਆਦਾ ਹੈਰਾਨ ਹੋਈ। ਭਾਈ ਚਿੱਤਰ ਸਮ ਤੂਸ਼ਨ ਠਾਨਿਓ, ਚੁੱਪ ਨੂੰ ਰਾਕਸ਼ਨੀ ਨੇ ਧਾਰਨ ਕੀਤਾ ਤੇ ਇਸ ਤਰ੍ਹਾਂ ਖਲੋ ਗਈ ਜਿਵੇਂ ਕੋਈ ਪੱਥਰ ਦੀ ਮੂਰਤੀ ਹੋਵੇ।
ਜਰਾ ਉਠਾਏ ਰਹੀ ਨਹੀਂ ਹਾਲਿਓ, ਸਗਰੋ ਆਪਣੋ ਯੋਜ ਸੰਭਾਲਿਓ।
ਜਰਾ ਰਾਕਸ਼ਨੀ ਨੇ ਉਸ ਨੂੰ ਚੁੱਕਣ ਦਾ ਯਤਨ ਕੀਤਾ ਪਰ ਉਹ ਬਾਲਕ ਉਸ ਤੋਂ ਹਿੱਲਿਆ ਤੱਕ ਨਾ, ਉਹਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ।
ਬੜੋ ਸ਼ਬਦ ਸੁਣੀ ਉਚਰੋ ਨੀਚ, ਤਾਏ ਪਰਿਓ ਰੌਰਪੁਰ ਬੀਚ।
ਵੱਡੀ ਜਦੋਂ ਉਸ ਜਗ੍ਹਾ ਦੇ ਉੱਤੋਂ ਆਵਾਜ਼ ਆਈ, ਜਿੰਨੇ ਵੀ ਉੱਚੇ ਤੇ ਨੀਵੇਂ ਸੀ ਸਾਰੇ ਦੇ ਸਾਰੇ ਉਸ ਪਾਸੇ ਨੂੰ ਦੌੜੇ ਨੇ, ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ।
ਜਰਾ ਰਾਖਸ਼ੀ ਕੋ ਤੈ ਬਰਜਿਓ, ਨਿਪਕੇ ਪਟਣ ਕ੍ਰੋਧ ਕਰ ਤਰਜਿਓ।
ਰੌਲੇ ਨੂੰ ਸੁਣ ਕੇ ਜਿਹੜੇ ਰਾਜੇ ਦੇ ਸੈਨਿਕ ਸਨ ਉਹ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਰਾਜੇ ਦੇ ਸੈਨਿਕਾਂ ਨੇ ਉਸ ਰਾਕਸ਼ਨੀ ਨੂੰ ਜਾ ਕੇ ਤਾੜਿਆ, ਵਰਜਿਆ ਕ੍ਰੋਧ ਦੇ ਨਾਲ।
ਲਿਓ ਉਠਾਏ ਬਹੁਤ ਨੇ ਮਿਲ ਕਰ, ਲੈ ਕਰ ਪਹੁੰਚੇ ਭੂਪਤ ਕੇ ਕਰ।
ਬਹੁਤਿਆਂ ਸਾਰਿਆਂ ਨੇ ਮਿਲ ਕੇ ਫਿਰ ਉਸ ਛੋਟੇ ਜਿਹੇ ਬੱਚੇ ਨੂੰ ਉਠਾਇਆ ਹੈ ਤੇ ਫਿਰ ਬੱਚੇ ਨੂੰ ਉਠਾ ਕੇ ਉਹ ਰਾਜੇ ਦੇ ਕੋਲ ਪਹੁੰਚ ਗਏ।
ਜਰਾ ਗਈ ਮਹੀ ਪਾਲਕ ਪਾਸ, ਹਿਰਨਪ ਤੁਮਰੇ ਪੁਰ ਮੈਂ ਵਾਸ।
ਉਹ ਜਰਾ ਜਿਹੜੀ ਰਾਕਸ਼ਨੀ ਸੀ ਉਹ ਵੀ ਰਾਜੇ ਦੇ ਕੋਲ ਪਹੁੰਚੀ ਹੈ ਤੇ ਉਹ ਰਾਜੇ ਨੂੰ ਜਾ ਕੇ ਕਹਿੰਦੀ ਹੈ ਕਿ ਹੇ ਰਾਜਨ, ਤੇਰੀ ਪੁਰੀ ਦੇ ਵਿੱਚ ਮੇਰਾ ਵਾਸਾ ਹੈ।
ਯਾ ਤੇ ਬਾਲਕ ਮੈਂ ਲਖ ਪਾਵਾ, ਜੋਰ ਦੁਖੰਡ ਆਣ ਜੀਏ ਪਾਵਾ।
ਕਹਿੰਦੀ ਹੈ ਕਿ ਜਦੋਂ ਮੈਂ ਬਾਲਕ ਨੂੰ ਦੇਖਿਆ ਤੇ ਮੈਂ ਉਸ ਨੂੰ ਖਾਣ ਦੇ ਵਾਸਤੇ ਅੱਗੇ ਵਧੀ, ਜਦੋਂ ਮੈਂ ਲਾਗੇ ਹੋਈ ਤੇ ਮੈਂ ਦੇਖਿਆ ਕਿ ਦੋ ਹਿੱਸਿਆਂ ਦੇ ਵਿੱਚ ਇਹ ਬਾਲਕ ਸੀ। ਕਹਿੰਦੀ ਹੈ ਕਿ ਮੈਂ ਦੋਵਾਂ ਨੂੰ ਮਿਲਾ ਦਿੱਤਾ ਹਿੱਸਿਆਂ ਨੂੰ ਤੇ ਉਸੇ ਵੇਲੇ ਇਹ ਬਾਲਕ ਜਿਉਂਦਾ ਹੋ ਗਿਆ।
ਨਿਪਨੇ ਹੋਏ ਪ੍ਰਸੰਨ ਸੁਤਲੀਨਸ, ਮੋਦ ਸਹਿਤ ਦਾਰਾ ਦੋਏ ਦੀਨਸ।
ਰਾਜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਰਾਜੇ ਨੇ ਆਪਣੇ ਪੁੱਤਰ ਨੂੰ ਫੜਿਆ ਤੇ ਖੁਸ਼ੀ ਦੇ ਨਾਲ ਆਪਣੀਆਂ ਦੋਵਾਂ ਰਾਣੀਆਂ ਨੂੰ ਉਹ ਪੁੱਤਰ ਦੇ ਦਿੱਤਾ।
ਜਰਾ ਰਾਕਸ਼ੀ ਵਿਦਿਆ ਹੋਈ, ਗਈ ਚਿੰਤ ਰਾਜੇ ਕੀ ਖੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਰਾ ਨਾਮ ਦੀ ਰਾਕਸ਼ਨੀ ਉਥੋਂ ਵਿਦਿਆ ਹੋ ਗਈ ਹੈ। ਜਿਸ ਤਰ੍ਹਾਂ ਉਹ ਵਿਦਿਆ ਹੋ ਗਈ ਹੈ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀ ਚਿੰਤਾ ਵੀ ਵਿਦਿਆ ਹੋ ਗਈ, ਭਾਵ ਕੇ ਖੁਸ਼ ਹੋ ਗਏ।
जग दान मंगल उत्साहु करत पयो हित सोनर नाहू।
फिर इस तो बाद राजे ने बहुत ही ज्यादा खुशी दे नाल बहुते जग कीते, बहुत खुशियां मनाईया ते बहुता सारा दान दिता।
जरा राखशी संद करो है, जरा संद यह नाम परयो है।
ग्रंथाकार भाई संतोख सिंह जी लिखते ने कि सतगुरु तेग बहादुर सच्चे पातशाह जी सुनाउंदे ने साखी के जरा नाम सी उस राक्षसी दा जिन्ने एदी संधि कीती है, संधि तो भाव है मिलाप, जरा तो भाव है राक्षसी दा नाम। इस करके सतगुरु तेग बहादुर जी कहिंदे ने कि जरा ते संद नूं दोवां शब्दां नूं मिला के फिर इस बालक दा नाम जरा संद ही रखिया गया।
दिन दिन बदै अदक बल तरै, शकत विशाल निपोसम करै।
हौली हौली ए जरा संद नाम दा बालक वधदा गया। कवि संतोख सिंह जी लिखदे ने कि शक्ति विशाल ही हौली हौली हुंदी गई जिवें राजयां दी हुंदी।
महाबाह आयत जिस छाती, शुभ लक्षण सुंदर सब पाती।
वड्डा होया, बहुत ज्यादा मजबूत ते लम्मियां इस दियां बाहां सन, बड़ा सूर वीर सी, चौड़ी छाती सी ते सारे सुंदर लक्षण सी।
बीतत पयो जवै चिर काल, सुनके सोरख अखल हवाल।
सतगुरु तेग बहादुर जी कहिंदे ने कि बहुता सारा समा जदों बतीत हो गया, आखिरकार जेड़े ऋषि ने राजे नूं वरदान दिता सी उस नूं भी इस गल दा पता लगा क्या कुछ वापरे।
इसी देश चल आयो सोए, देखण हित निप को सुत जोए।
सतगुरु जी कहिंदे ने कि इस जगह दे उत्ते ही ओ चल के ऋषि आया है राजे दे पुत्र नूं देखण दे लई।
सुनत भूप ने सुख को माना, पूजन की लै सौज महाना।
जदों राजे नूं पता लगा कि ओ ऋषिवर जी आ रहे ने जिन्हां ने मैनूं पुत्र दा वरदान दिता, ते राजा बहुत ही ज्यादा खुश होया, उन्ने ऋषि दी पूजा करन दे वास्ते बहुत समग्री इकट्ठी कीती।
दो पार जा ले कर साथ, रिख के चरण तरयो निज माथ।
राजा अपनियां दोवां ही राणियां नूं नाल लैके ऋषि जी दे कोल पहुंचया है। राजे ने अपना मत्था ऋषि दे चरणां दे उत्ते लाया।
बिना पानी सादर बैठायो, बड़े पाग हम दर्शन पायो।
चंद्र कृषि दे चरणा दे विच राजे ने सहत निम्रता दे बेनती कीती है कि ऋषिवर साडे बहुत वड्डे भाग ने, तुसी अपना पावन आण के सानू दर्शन दिता है।
मोह पर कृपा विशाल तुम्हारी, दियो पुत्र योदा बल भारी।
राजे ने ऋषि दे चरणा दे विच बेनती कीती कि तुहाडी बहुत ही वड्डी मेरे ते कृपा होई है, कि तुहाडी कृपा दे नाल तुसी मैनूं वरदान दिता ते मेरे घर दे विच वड्डा बलकारी योदा पुत्र पैदा होए।
आबे राज आप ही करिए, हम सब हिन को आशय थिरिए।
राजे ने चंद्र कृषि नूं आख्या कि मैनूं सिर्फ पुत्र दी रोड़ सी, मैनूं राज भाग दी कोई लालसा नहीं है, इस करके ही ऋषिवर तुसी मेरे इस राज नूं सांभो, मैं इस राज नूं लैणा नहीं चाहुंदा।
कह रखीशर सुनो नरेश, तुम ही को शोभत सब देश।
ते चंद्र कृषि ने राजे नूं आख्या कि नहीं राजा, रिखियां नूं राज करना शोभा नहीं देंदा, तू ही शोभदा है ते तू ही अपने राज नूं सांभ, मैं भी राज दी इच्छा नहीं धारण करदा।
तपसा बण्यो हमारो राज, तुम ही राखो सैन समाज।
चंद्र कृषि ने आख्या कि जिहड़ी तपस्या है उही मेरा राज भाग है, ते तू अपने सेना ते समाज दे नाल अपने राज नूं सांभ के रख।
एसत तुमरो ऐसो भयो, बिदत सकल जगत जस लयो।
ऋषि ने आख्या राजे नूं
ਕਿ ਤੇਰੇ ਘਰ ਦੇ ਵਿੱਚ ਇਹ ਜਿਹੜਾ ਪੁੱਤਰ ਪੈਦਾ ਹੋਇਆ ਹੈ ਇਹ ਬਹੁਤ ਹੀ ਜ਼ਿਆਦਾ ਵੱਡਾ ਬਲਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ ਤੇ ਬਹੁਤ ਜ਼ਿਆਦਾ ਦੂਰ ਦੂਰ ਤੱਕ ਇਸ ਦਾ ਜਸ ਦੁਨੀਆਂ ਦੇ ਵਿੱਚ ਫੈਲੇਗਾ।
ਜਗਤ ਵਿਖੇ ਇਸ ਕੇ ਸਮਭੂਪ ਨਹੀਂ ਹੋਇਆ ਹੈ ਮਹਿਦ ਅਨੂਪ।
ਚੰਦਰ ਕ੍ਰਿਸ਼ੀ ਨੇ ਆਖਿਆ ਕਿ ਦੁਨੀਆਂ ਦੇ ਵਿੱਚ ਇਸ ਵਰਗਾ ਰਾਜਾ ਹੋਰ ਕੋਈ ਵੀ ਸੁੰਦਰ ਨਹੀਂ ਹੋਵੇਗਾ।
ਸਭ ਰਾਜਨ ਕੋ ਰਾਜਾ ਹੋਏ ਜਾਂ ਕਿ ਸੰਸਰ ਕਰੇ ਨਾ ਕੋਏ।
ਰਿਸ਼ੀ ਨੇ ਆਖਿਆ ਕਿ ਸਾਰਿਆਂ ਰਾਜਿਆਂ ਤੋਂ ਵੀ ਵੱਡਾ ਰਾਜਾ ਹੋਵੇਗਾ, ਭਾਵ ਕਿ ਮਹਾਰਾਜਾ ਹੋਵੇਗਾ, ਇਹਦੀ ਬਰਾਬਰੀ ਕੋਈ ਵੀ ਹੋਰ ਰਾਜਾ ਕਰ ਨਹੀਂ ਸਕੇਗਾ।
ਸੁਰ ਅਸਰਨ ਕੋ ਜੀਤੈ ਜੁਦ ਕਰ ਪ੍ਰਜਾ ਕੀ ਰੱਛਾ ਛੁਦ।
ਰਿਸ਼ੀ ਨੇ ਆਖਿਆ ਕਿ ਦੇਵਤਿਆਂ ਨੂੰ ਜਿੱਤ ਲਵੇਗਾ, ਇਸ ਤੋਂ ਇਲਾਵਾ ਦੈਂਤਾਂ ਦੇ ਉੱਤੇ ਵੀ ਜਿੱਤ ਦੀ ਪ੍ਰਾਪਤੀ ਕਰੇਗਾ ਤੇ ਆਪਣੀ ਪ੍ਰਜਾ ਦੀ ਬਹੁਤ ਸ਼ੁੱਧਤਾ ਦੇ ਨਾਲ ਇਹ ਰੱਖਿਆ ਕਰੇਗਾ।
ਜੋ ਨਰੇਂਦ ਇਸ ਪਰ ਚੜ ਆਵੇ ਭੁਜ ਬਲ ਤੇ ਹਤੈ ਪਲਾਵੇ।
ਰਿਸ਼ੀ ਨੇ ਰਾਜੇ ਨੂੰ ਆਖਿਆ ਕਿ ਜਿਹੜਾ ਵੀ ਕੋਈ ਰਾਜਾ ਇਸ ਦੇ ਉੱਤੇ ਚੜਾਈ ਕਰਕੇ ਆਵੇਗਾ ਆਪਣੀਆਂ ਬਾਹਾਂ ਦੇ ਜੋਰ ਦੇ ਨਾਲ ਆਪਣੇ ਬਲ ਦੇ ਨਾਲ ਜਾਂ ਉਸ ਨੂੰ ਦੌੜਾ ਦੇਗਾ ਤੇ ਜਾਂ ਮਾਰ ਦੇਗਾ।
ਨਿਪ ਤਪਸੀ ਤੇ ਸੁਣ ਕਰ ਗਾਥਾ ਸੁਤ ਗੁਣ ਤੇ ਵਿਸਾਲ ਸੁਖ ਸਾਥਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਰਾਜੇ ਨੇ ਜਦੋਂ ਤਪਸਵੀ ਤੋਂ ਆਪਣੇ ਪੁੱਤਰ ਦੀਆਂ ਸੁੰਦਰ ਗਾਥਾਵਾਂ ਨੂੰ ਸੁਣਿਆ ਤੇ ਬਹੁਤ ਹੀ ਜ਼ਿਆਦਾ ਸੁਖ ਨੂੰ ਧਾਰਨ ਕੀਤਾ।
ਰਾਜ ਤਿਲਕ ਅਪੇਖਣ ਕੀਨਾ ਆਪ ਪੰਥ ਕਾਨਨ ਕੋਲੀਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸੇ ਵੇਲੇ ਰਾਜੇ ਨੇ ਆਪਣੇ ਪੁੱਤਰ ਜਰਾ ਸੰਧ ਨੂੰ ਰਾਜ ਤਿਲਕ ਦੇ ਦਿੱਤਾ, ਸਿੰਘਾਸਨ ਦੇ ਉੱਤੇ ਬਿਠਾ ਦਿੱਤਾ ਤੇ ਆਪ ਭਗਤੀ ਕਰਨ ਦੇ ਵਾਸਤੇ ਉਹਨੇ ਜੰਗਲ ਦਾ ਰਸਤਾ ਫੜਿਆ।
ਸੁਤ ਕੋ ਕਹਿ ਸਿੱਖਿਆ ਦੇ ਕਨੀ ਜੁਗਦਾਰਾ ਲੈ ਕਰ ਬਾਮਣੀ।
ਜਿਹੜੀਆਂ ਰਾਜੇ ਦੀਆਂ ਰਾਣੀਆਂ ਸਨ ਉਹਨਾਂ ਨੇ ਵੀ ਪੁੱਤਰ ਨੂੰ ਚੰਗੀ ਸਿੱਖਿਆ ਦਿੱਤੀ ਹੈ ਤੇ ਫਿਰ ਉਹ ਵੀ ਆਪਣੇ ਪਤੀ ਰਾਜੇ ਦੇ ਨਾਲ ਹੀ ਜੰਗਲ ਦੇ ਵੱਲ ਚਲੀਆਂ ਗਈਆਂ।
ਬਣ ਮੈਂ ਗਮਣਿਓ ਤਪਸੀ ਸੰਗ ਕੀਨਸ ਤਪ ਬਣ ਸੈਲ ਤੰਗ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਚੰਦਰਕ ਰਿਸ਼ੀ ਸੀ ਉਹਦੇ ਨਾਲ ਰਾਜਾ ਵੀ ਚਲਾ ਗਿਆ ਤੇ ਰਾਜੇ ਦੀਆਂ ਦੋਵੇਂ ਰਾਣੀਆਂ ਵੀ ਚਲੀਆਂ ਗਈਆਂ ਤੇ ਜਰਾ ਸੰਧ ਨੂੰ ਉਹਨੇ ਆਪਣਾ ਰਾਜ ਦੇ ਦਿੱਤਾ।
ਕੀਨ ਸਤਪ ਬਣ ਸੈਲ ਉਤੰਗ, ਇੱਕ ਬਹੁਤ ਉੱਚੇ ਪਹਾੜ ਦੇ ਉੱਤੇ ਚੜ ਕੇ ਉਹਨਾਂ ਤਿੰਨਾਂ ਨੇ ਤਪੱਸਿਆ ਕੀਤੀ। ਜਰਾ ਸੰਧ ਨਿਜ ਪਿਤ ਕੇ ਪਾਛੇ ਚਤੁਰੰਗਣ ਕਰ ਤੁਜਨੀ ਆਛੇ।
ਜਰਾ ਸੰਧ ਨੇ ਆਪਣੇ ਪਿਤਾ ਤੋਂ ਜਾਣ ਤੋਂ ਪਿੱਛੋਂ ਸਾਰੇ ਰਾਜ ਭਾਗ ਨੂੰ ਚੰਗੇ ਤਰੀਕੇ ਦੇ ਨਾਲ ਸਾਂਭਿਆ ਤੇ ਚਾਰ ਪ੍ਰਕਾਰ ਦੀ ਸੈਨਾ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਬਣਾਇਆ।
ਜੋ ਨਿਪਤਿਸ ਕੀ ਆਗਿਆ ਮੋਰੈ ਸੰਗਰ ਕਰ ਰਿਪ ਕੋ ਸਿਰ ਫੋਰੈ।
ਫਿਰ ਜਰਾ ਸੰਧ ਨੇ ਆਪਣੇ ਲਾਗਲੇ ਜਿੰਨੇ ਵੀ ਰਾਜੇ ਸਨ ਉਹਨਾਂ ਦੇ ਉੱਤੇ ਚੜਾਈ ਕੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਰਾਜਾ ਆਗਿਆ ਨੂੰ ਮੰਨਦਾ ਸੀ ਉਸ ਨੂੰ ਛੱਡ ਦਿੰਦਾ ਸੀ ਤੇ ਜਿਹੜਾ ਨਹੀਂ ਸੀ ਮੰਨਦਾ ਉਸ ਨੂੰ ਲੜਾਈ ਦੇ ਵਿੱਚ ਰੰਭ ਭੂਮੀ ਦੇ ਵਿੱਚ ਮਾਰ ਦਿੰਦਾ ਸੀ।
ਕਿਸ ਕੋ ਕਾਰਾ ਗ੍ਰਹਿ ਮੈਂ ਡਾਰੇ ਕਿਸੇ ਨਿਕਾਸੈ ਛੀਨੈ ਸਾਰੇ।
ਕਈਆਂ ਰਾਜਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਦੇ ਰਾਜ ਨੂੰ ਸਾਂਭਿਆ ਤੇ ਕਈਆਂ ਨੂੰ ਕੈਦ ਖਾਨਿਆਂ ਦੇ ਵਿੱਚ ਸੁੱਟ ਦਿੱਤਾ ਤੇ ਕਿਸੇ ਨੂੰ ਦੇਸ਼ ਨਿਕਾਲਾ ਦੇ ਦਿੱਤਾ।
ਭਲੀ ਪਾਂਤ ਨਿਜ ਰਾਜ ਬਦਾਵਾ ਸਭ ਪਰ ਆਪਣੋ ਹੁਕਮ ਟਿਕਾਵਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜਰਾ ਸੰਧ ਨੇ ਹਰ ਇੱਕ ਜਗ੍ਹਾ ਦੇ ਉੱਤੇ ਆਪਣੇ ਵੱਡੇ ਰਾਜ ਨੂੰ ਫੈਲਾਇਆ ਤੇ ਸਾਰਿਆਂ ਦੇ ਉੱਤੇ ਆਪਣਾ ਹੁਕਮ ਚਲਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪ੍ਰਏ ਕ੍ਰਿਸ਼ਨ ਅਵਤਾਰ ਪ੍ਰਭ ਮਹਾਵੀਰ ਬਲਵਾਨ ਜਨਮ ਪਇਓ ਮਥੁਰਾ ਵਿਖੇ ਬਿਦ ਤਿਓ ਗੋਕੁਲ ਥਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਹੀ ਸਮੇਂ ਦੌਰਾਨ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਬਲਵਾਨ ਸਨ ਤੇ ਮਹਾਸੂਰਮੇ ਸਨ। ਉਹਨਾਂ ਦਾ ਜਨਮ ਤੇ ਭਾਵੇਂ ਮਥੁਰਾ ਦੇ ਵਿੱਚ ਹੋਇਆ, ਬਾਅਦ ਦੇ ਵਿੱਚ ਉਹ ਗੋਕਲ ਦੇ ਵਿੱਚ ਹੀ ਪ੍ਰਗਟ ਹੋਏ, ਉੱਥੇ ਹੀ ਪਲੇ। ਹੁਣ ਜਰਾਸੰਧ ਦੀ ਜਿਹੜੀ ਸਾਰੀ ਵਾਰਤਾ ਹੈ, ਇਸ ਨੂੰ ਕਵੀ ਜੀ ਨੇ ਬਿਆਨ ਕਰਨਾ ਹੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਹ ਸਾਰੀ ਜਰਾਸੰਧ ਦੀ ਸਾਖੀ ਨੂੰ ਸਿੱਖਾਂ ਦੇ ਕੋਲ ਬਿਆਨ ਕਰ ਰਹੇ ਹਨ।
ਦੁਸ਼ਟਨ ਮਹਾਪੂਤ ਨਾ ਮਾਰੀ, ਤਿਨਾ ਵਰਤ ਕੀ ਦੇਹ ਬੇਦਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਗਵਾਨ ਕ੍ਰਿਸ਼ਨ ਨੇ ਵੱਡੇ ਵੱਡੇ ਦੁਸ਼ਟਾਂ ਦਾ ਨਾਸ਼ ਕੀਤਾ, ਸਾਰਿਆਂ ਤੋਂ ਪਹਿਲਾਂ ਪੂਤਨਾ ਨਾਮ ਦੀ ਜਿਹੜੀ ਰਾਕਸ਼ਨੀ ਸੀ ਉਸ ਨੂੰ ਮਾਰਿਆ ਤੇ ਫਿਰ ਤਿਨਾ ਵਰਤ ਦਾ ਵੀ ਨਾਸ਼ ਕੀਤਾ। ਇੱਕ ਦੈਂਤ ਸੀ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਨੂੰ ਮਾਰਨ ਦੇ ਵਾਸਤੇ ਕੱਲਿਆ, ਇਹ ਵਾਵ ਰੋਲਾ ਦਾ ਰੂਪ ਬਣ ਕੇ ਕ੍ਰਿਸ਼ਨ ਜੀ ਨੂੰ ਉਡਾ ਕੇ ਲੈ ਗਿਆ ਸੀ ਤੇ ਬਾਅਦ ਦੇ ਵਿੱਚ ਕ੍ਰਿਸ਼ਨ ਜੀ ਨੇ ਇਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ। ਇਹਦਾ ਨਾਂ ਸੀ ਤਿਨਾ ਵਰਤ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਹਿਲਾਂ ਪੂਤਨਾ ਨੂੰ ਮਾਰਿਆ ਤੇ ਫਿਰ ਇਸ ਦਾ ਨਾਸ਼ ਕੀਤਾ।
ਬਾਲ ਸਰੂਪ ਵਿਖਿਆ ਇਹ ਨਾਸੇ, ਬ੍ਰਦਤ ਪਏ ਗਨ ਗੋਪ ਅਵਾਸੇ।
ਬਾਲਕ ਸਰੂਪ ਦੇ ਵਿੱਚ ਹੀ ਜਦੋਂ ਭਗਵਾਨ ਸਨ ਇਹਨਾਂ ਦਾ ਨਾਸ਼ ਕੀਤਾ ਤੇ ਫਿਰ ਹੌਲੀ ਹੌਲੀ ਉਸ ਗੋਕਲ ਦੇ ਵਿੱਚ ਗਵਾਲਿਆਂ ਦੇ ਘਰ ਦੇ ਵਿੱਚ ਹੀ ਇਹ ਪਲੇ।
ਦੈਂਤ ਅਗਾਸੁਰ ਤੇਨ ਕੁਮਾਰਾ, ਕੇਸੀ ਕੋ ਬਲ ਕਰ ਸੰਘਾਰਾ।
ਇਸ ਤੋਂ ਬਾਅਦ ਅਗਾਸੁਰ ਨਾਂ ਦੇ ਦੈਂਤ ਨੂੰ ਵੀ ਮਾਰਿਆ। ਇਹ ਅਗਾਸੁਰ ਜਿਹੜਾ ਸੀ ਇਹ ਕੰਸ ਦਾ ਸੈਨਾਪਤੀ ਸੀ। ਫਿਰ ਇੱਕ ਤੇਨਕ ਨਾਂ ਦਾ ਰਾਕਸ਼ ਸੀ ਉਹਨੂੰ ਵੀ ਮਾਰਿਆ ਤੇ ਕੇਸੀ ਨਾਂ ਦੇ ਰਾਕਸ਼ ਨੂੰ ਵੀ ਬਲ ਦੇ ਨਾਲ ਕ੍ਰਿਸ਼ਨ ਜੀ ਨੇ ਸੰਘਾਰਿਆ।
ਮਲ ਚੰਡੂਰ ਸੋ ਮੁਸ਼ਟਕ ਮਾਰਾ, ਪੁਨ ਨਿਪ ਕੰਸ ਦੁਸ਼ਟ ਸੰਘਾਰਾ।
ਕਹਿਣ ਤੋਂ ਭਾਵ ਹੈ ਕਿ ਦੋ ਇਹ ਵੱਡੇ ਮਲ ਸਨ, ਚੰਡੂਰ ਤੇ ਮੁਸ਼ਟਕ, ਇਹਨਾਂ ਦੋਵਾਂ ਮੱਲਾਂ ਨੂੰ ਵੀ ਮਾਰਿਆ ਤੇ ਫਿਰ ਆਖਰਕਾਰ ਰਾਜੇ ਕੰਸ ਦਾ ਨਾਸ਼ ਕੀਤਾ।
ਜਰਾ ਸੰਧ ਕੋ ਹੋਤੋ ਜਮਾਤਾ, ਜਬ ਕਨ ਸ਼ਾਮ ਕੀਨ ਖਲ ਘਾਟਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਕੰਸ ਸੀ ਇਹ ਜਰਾ ਸੰਧ ਰਾਜੇ ਦਾ ਜਵਾਈ ਸੀ, ਜਦੋਂ ਉਸ ਕੰਸ ਨੂੰ ਭਗਵਾਨ ਨੇ ਮਾਰ ਦਿੱਤਾ।
ਸੋਤਾ ਗਈ ਪਿਤ ਪਾਸ ਪੁਕਾਰੀ, ਬੇਦਵਾ ਦੇਖ ਅਦਕ ਦੁਖੇ ਯਾਰੀ।
ਜਦੋਂ ਮਾਰ ਦਿੱਤਾ ਕੰਸ ਨੂੰ ਤੇ ਕੰਸ ਜਰਾਸੰਧ ਦਾ ਜਵਾਈ ਸੀ, ਜਰਾਸੰਧ ਦੀ ਜਿਹੜੀ ਲੜਕੀ ਸੀ ਉਹ ਆਪਣੇ ਪਿਤਾ ਦੇ ਕੋਲ ਪਹੁੰਚੀ ਹੈ, ਆਣ ਕੇ ਉਸਨੇ ਪੁਕਾਰ ਕੀਤੀ ਕਿ ਕ੍ਰਿਸ਼ਨ ਨੇ ਮੇਰੇ ਪਤੀ ਨੂੰ ਮਾਰ ਦਿੱਤਾ। ਵਿਧਵਾ ਦੇਖ ਕੇ ਜਰਾਸੰਧ ਬਹੁਤ ਹੀ ਜ਼ਿਆਦਾ ਦੁਖੀ ਹੋਇਆ।
ਜਰਾ ਸੰਧ ਕੋ ਪਿਓ ਬਲ ਪਾਰੀ, ਸਕਲ ਬਾਹਣੀ ਕੀਨਸ ਤਿਆਰੀ।
ਜਰਾ ਸੰਧ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ ਤੇ ਉਸਨੇ ਫਿਰ ਬਹੁਤ ਵੱਡੀ ਫੌਜ ਨੂੰ ਤਿਆਰ ਕੀਤਾ।
ਉਤਸਾਹਤ ਭੂਪਤ ਤਬ ਚੜਿਓ, ਹਥੋਂ ਹਲੀ ਹਰ ਕ੍ਰੋਧ ਸੋ ਬੜਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਜਰਾਸੰਧ ਬੜੇ ਹੀ ਉਤਸ਼ਾਹ ਦੇ ਨਾਲ ਫੌਜ ਨੂੰ ਲੈ ਕੇ ਚੜਿਆ। ਮਨ ਦੇ ਵਿੱਚ ਉਸ ਨੇ ਧਾਰਨਾ ਧਾਰੀ ਕਿ ਨਾਲੇ ਤੇ ਕ੍ਰਿਸ਼ਨ ਨੂੰ ਮਾਰਨਾ ਹੈ ਤੇ ਨਾਲੇ ਉਹਦੇ ਭਰਾ ਬਲਭੱਦਰ ਨੂੰ ਵੀ ਮਾਰਨਾ ਹੈ, ਜਿਹਨੂੰ ਬਲਰਾਮ ਵੀ ਆਖਿਆ ਜਾਂਦਾ।
ਮਥੁਰਾ ਘੇਰ ਕਰਿਓ ਸੰਗਰਾਮੂ, ਲੱਖੋਂ ਪੱਟ ਪਹੁੰਚੇ ਜਮ ਧਾਮੂ।
ਜਰਾਸੰਧ ਨੇ ਆਪਣੀ ਵੱਡੀ ਫੌਜ ਦੇ ਨਾਲ ਮਥੁਰਾ ਨਗਰੀ ਨੂੰ ਜਾ ਕੇ ਘੇਰ ਲਿਆ ਤੇ ਫਿਰ ਬਹੁਤ ਵੱਡਾ ਸੰਗਰਾਮ ਹੋਇਆ। ਇਸ ਰਣਭੂਮੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੂਰਮੇ ਜਮਾਂ ਦੀ ਪੁਰੀ ਨੂੰ ਚਲੇ ਗਏ, ਭਾਵ ਕੇ ਮਾਰੇ ਗਏ।
ਰਣ ਪੈਰਵ ਕਰਕੇ ਬਹੁ ਬਾਰ, ਹਟ ਹਟ ਗਯੋ ਪ੍ਰਭੂ ਤੇ ਹਾਰ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਹੁਤੀ ਵਾਰੀ ਹੀ ਵੱਡੇ ਭਿਆਨਕ ਜਰਾਸੰਧ ਨੇ ਆਣ ਕੇ ਭਗਵਾਨ ਦੇ ਨਾਲ ਜੰਗ ਲੜੇ, ਪਰ ਆਖਰਕਾਰ ਹਾਰ ਕੇ ਜਾਂਦਾ ਰਹੇ।
ਪੁਣੇ ਦਵਾਰ ਕਾ ਸਿੰਧ ਮਜਾਰੇ, ਰਚੀ ਪੁਰੀ ਬਸ ਰਹੇ ਸੁਖਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਸਮੁੰਦਰ ਦੇ ਵਿੱਚ ਦਵਾਰਕਾ ਨਗਰੀ ਦਾ ਨਿਰਮਾਣ ਕੀਤਾ ਭਗਵਾਨ ਕ੍ਰਿਸ਼ਨ ਜੀ ਨੇ ਤੇ ਫਿਰ ਸੁਖ ਦੇ ਨਾਲ ਉੱਥੇ ਰਹਿਣ ਲੱਗੇ।
ਕਿਤਕ ਕਾਲ ਬੀਤਿਓ ਤਿਸ ਪਾਛੇ ਪਾਂਡਵ ਭਏ ਸੂਰਮੇ ਆਛੇ।
ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਇੰਨੇ ਚਿਰ ਨੂੰ ਜਿਹੜੇ ਪਾਂਡਵ ਸੂਰਮੇ ਨੇ ਉਹ ਆਏ।
ਰਾਜ ਸੁਆ ਸੋ ਚਹਿਤ ਕਰਿਓ ਛਤਰ ਆਜ਼ਾਦ ਮਨੋਰਥ ਤਰਿਓ।
ਉਹਨਾਂ ਨੇ ਜਗ ਰਾਜਸੂ ਕਰਨ ਦੀ ਚਾਹ ਪੈਦਾ ਕੀਤੀ, ਸ਼ਤਰੂ ਆਜ਼ਾਦ ਮਨੋਰਥ ਤਰਿਓ, ਭਾਵ ਕਿ ਜਿਹੜਾ ਰਾਜਾ ਯੁਧਿਸ਼ਠਰ ਸੀ ਇਹਨੇ ਮਨ ਦੇ ਵਿੱਚ ਐਸਾ ਮਨੋਰਥ ਧਾਰਨ ਕੀਤਾ।
ਤਹਿ ਤੇ ਸਿਰਿ ਕਨ ਸ਼ਾਮ ਬੁਲਾਏ ਅਤ ਪ੍ਰਿਆ ਲਖ ਕਰ ਤਿੰਨ ਗ੍ਰਹਿ ਆਏ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਭਗਵਾਨ ਜੀ ਨੂੰ ਇਹਨਾਂ ਪਾਂਡਵਾਂ ਨੇ ਬੁਲਾਇਆ ਤੇ ਬਹੁਤੇ ਜ਼ਿਆਦਾ ਪਾਂਡਵਾਂ ਨੂੰ ਆਪਣੇ ਪਿਆਰੇ ਜਾਣ ਕੇ ਭਗਵਾਨ ਕ੍ਰਿਸ਼ਨ ਜੀ ਇਹਨਾਂ ਦੇ ਘਰ ਪਹੁੰਚੇ।
ਆਪਣ ਮਨੋਰਥ ਭਾਣਿਓ ਅਗਾਰੀ ਸੁਣ ਮਧੂਸੂਦਨ ਗਿਰਾ ਉਚਾਰੀ।
ਯੁਧਿਸ਼ਠਰ ਨੇ ਆਪਣੇ ਮਨ ਦਾ ਮਨੋਰਥ ਭਗਵਾਨ ਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਦਾ ਜੱਗ ਕਰਨਾ ਹੈ। ਉਸ ਵੇਲੇ ਮਧੂਸੂਦਨ ਨੇ ਭਾਵ ਕੇ ਭਗਵਾਨ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਮਹਾਵੀਰ ਜੋ ਮਗਧ ਨਰੇਸ਼ ਜਰਾ ਸੰਧ ਬਲ ਵਿਖੇ ਵਿਸ਼ੇਸ਼।
ਭਗਵਾਨ ਜੀ ਰਾਜੇ ਯੁਧਿਸ਼ਠਰ ਨੂੰ ਕਹਿੰਦੇ ਨੇ ਕਿ ਬਹੁਤ ਵੱਡਾ ਮਹਾਵੀਰ ਹੈ ਮਗਧ ਦਾ ਰਾਜਾ ਜਿਹਦਾ ਨਾਮ ਜਰਾ ਸੰਧ ਹੈ, ਉਹ ਬਲ ਦੇ ਵਿੱਚ ਬਹੁਤ ਵੱਡਾ ਹੈ।
ਤਿਸ ਮਾਰੇ ਬਿਨ ਮਖ ਨਹੀਂ ਹੋਏ ਪੂਰਨ ਭਇਓ ਯਾਰ ਬਲ ਸੋਏ।
ਭਗਵਾਨ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਜਰਾ ਸੰਧ ਨੂੰ ਮਾਰਿਆ ਨਹੀਂ ਜਾਂਦਾ ਉਹਨਾਂ ਚਿਰ ਤੁਹਾਡਾ ਇਹ ਜੱਗ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਸਾਰਿਆਂ ਤੇ ਰਾਜ ਕਰਨਾ ਚਾਹੁੰਦੇ ਹੋ ਪਰ ਕਦੇ ਵੀ ਤੁਹਾਡੀ ਅਧੀਨਗੀ ਨੂੰ ਉਹ ਜਰਾ ਸੰਧ ਪ੍ਰਵਾਨ ਨਹੀਂ ਕਰੇਗਾ। ਇਸ ਕਰਕੇ ਉਸ ਨੂੰ ਪਹਿਲਾਂ ਮਾਰਨਾ ਪਵੇਗਾ ਤਾਂ ਹੀ ਤੁਹਾਡਾ ਇਹ ਜੱਗ ਪੂਰਾ ਹੋਵੇਗਾ।
ਪੂਰਨ ਭਇਓ ਆਰ ਬਲਾ ਸੋਏ।
ਭਗਵਾਨ ਜੀ ਕਹਿੰਦੇ ਨੇ ਕਿ ਆਪਣੀ ਆਯੂ ਦੇ ਵਿੱਚ ਉਹ ਪੂਰਨ ਬਲੀ ਹੈ, ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਉਹ ਆਪਣੀ ਪੂਰੀ ਉਮਰ ਮੁਕਾ ਚੁੱਕਾ ਹੈ।
ਏਕ ਬਾਰ ਨਿਜ ਮੰਦਰ ਚਰਕੇ ਗਦਾ ਪ੍ਰਹਾਰੀ ਕਰ ਬਲ ਕਰਕੇ।
ਇਸ ਤੋਂ ਬਾਅਦ ਭਗਵਾਨ ਨੇ ਉਹਦੀ ਸ਼ਕਤੀ ਦਾ ਬਿਆਨ ਕੀਤਾ ਕਿ ਕਿੰਨਾ ਉਹ ਜ਼ਿਆਦਾ ਬਲਕਾਰੀ ਹੈ। ਭਗਵਾਨ ਜੀ ਕਹਿੰਦੇ ਨੇ ਕਿ ਇੱਕ ਵਾਰ ਆਪਣੇ ਮੰਦਰ ਦੇ ਉੱਤੇ ਭਾਵ ਕੇ ਆਪਣੇ ਮਹਿਲ ਦੇ ਉੱਤੇ ਚੜ ਕੇ ਉਸ ਨੇ ਗਦਾ ਦਾ ਜ਼ੋਰ ਦੇ ਨਾਲ ਪ੍ਰਹਾਰ ਕੀਤਾ ਸੀ।
ਸੌ ਜੋਜਨ ਮਗ ਕੋ ਬਿਸਤਾਰ ਪਹੁੰਚੀ ਹਮ ਟਿਗ ਕਰਨ ਪ੍ਰਹਾਰ।
ਭਗਵਾਨ ਜੀ ਕਹਿੰਦੇ ਨੇ ਕਿ ਉਸ ਦੇ ਮਹਿਲ ਤੋਂ 100 ਜੋਜਨ ਦੀ ਦੂਰੀ ਦੇ ਤੱਕ ਸਾਡਾ ਵਾਸਾ ਸੀ, ਉਹਨੇ ਉੱਥੋਂ ਹੀ ਜ਼ੋਰ ਦੇ ਨਾਲ ਸਾਡੇ ਵੱਲ ਗਦਾ ਪ੍ਰਹਾਰੀ ਜਿਹੜੀ ਕਿ ਸਾਨੂੰ ਮਾਰਨ ਦੇ ਵਾਸਤੇ ਉੱਥੋਂ ਪਹੁੰਚੀ।
ਕਹਿੰਦੇ ਨੇ ਤਬ ਬਲ ਦੇਵ ਸ਼ਕਤ ਕਰੇ ਆਪਣੇ ਆਵਤ ਗਦਾ ਨਿਫਲ ਕਰ ਖਪਣੇ।
ਉਸ ਵੇਲੇ ਮੇਰੇ ਭਰਾ ਨੇ ਭਾਵ ਕੇ ਬਲਭੱਦਰ ਨੇ ਜਾਂ ਬਲਰਾਮ ਨੇ ਜਾਂ ਬਲਦੇਵ ਨੇ ਉਸ ਦੀ ਗਦਾ ਨੂੰ ਆਪਣੀ ਸ਼ਕਤੀ ਦੇ ਨਾਲ ਖਤਮ ਕਰ ਦਿੱਤਾ ਤਾਂ ਸਾਡਾ ਉਸ ਗਦਾ ਤੋਂ ਬਚਾਅ ਹੋਇਆ, ਇੰਨਾ ਬਲਸ਼ਾਲੀ।
ਜਰਾ ਸੰਧ ਰਾਖਤ ਬਲ ਘਨਾ ਕੇਤਕ ਤਾਕੀ ਗਿਣਤੀ ਗਨਾ।
ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਜਰਾ ਸੰਧ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਮੈਂ ਕਿੰਨੀ ਕੁ ਉਸ ਦੀ ਸ਼ਕਤੀ ਦਾ ਬਿਆਨ ਕਰਾਂ।
ਤਾਂ ਤੇ ਨੀ ਕੋ ਇਹ ਉਪਾਏ ਸੈਣਾ ਹਮ ਸੋ ਚਲੇ ਨਾ ਕਾਏ।
ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਚੰਗਾ ਇਹ ਉਪਾਅ ਹੈ ਕਿ ਸਾਨੂੰ ਸੈਨਾ ਤੇ ਬਿਲਕੁਲ ਵੀ ਉੱਥੇ ਲਿਜਾਣੀ ਨਹੀਂ ਚਾਹੀਦੀ, ਕਿਉਂਕਿ ਜੇਕਰ ਸੈਨਾ ਖੜਾਂਗੇ ਤਾਂ ਵੀ ਕੋਈ ਫਾਇਦਾ ਨਹੀਂ ਹੈ, ਉਹ ਸੈਨਾ ਦਾ ਨਾਸ਼ ਕਰਦੇ।
ਜੇ ਸਨਮੁਖ ਹੋਏ ਸਕੇ ਨਾ ਕੋਏ ਚਮੂ ਲਰੇ ਕਿਉਂ ਜੀਤਨ ਹੋਏ।
ਕਹਿੰਦੇ ਨੇ ਕਿ ਜਿਹੜੇ ਜਰਾ ਸੰਧ ਦੇ ਸਾਹਮਣੇ ਕੋਈ ਵੀ ਅੜਕੇ ਖਲੋ ਨਹੀਂ ਸਕਦਾ ਉਹ ਚਮੂ ਦੇ ਨਾਲ ਭਾਵ ਕੇ ਸੈਨਾ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ।
ਅਰਜਨ ਭੀਮ ਸੰਗ ਲੈ ਜਾਉ ਕਈ ਭੇਦ ਕਰ ਤੇ ਜਿੱਤ ਆਉ।
ਭਗਵਾਨ ਕ੍ਰਿਸ਼ਨ ਜੀ ਨੇ ਯੁਧਿਸ਼ਠਰ ਨੂੰ ਆਖਿਆ ਕਿ ਅਰਜਨ ਨੂੰ ਤੇ ਭੀਮ ਨੂੰ ਇਹਨਾਂ ਦੋਵਾਂ ਨੂੰ ਮੈਂ ਨਾਲ ਲੈ ਕੇ ਜਾਵਾਂਗਾ ਤੇ ਅਨੇਕਾਂ ਹੀ ਤਰੀਕਿਆਂ ਦੇ ਨਾਲ ਭਾਵ ਕੇ ਜਿਸ ਤਰ੍ਹਾਂ ਰਾਜਨੀਤੀ ਦੇ ਚਾਰ ਭੇਦ ਮੰਨੇ ਗਏ ਨੇ ਸਾਮ ਦਾਮ ਦੰਡ ਭੇਦ। ਕਹਿੰਦੇ ਨੇ ਭਗਵਾਨ ਜੀ ਕਿ ਹਰ ਇੱਕ ਨੀਤੀ ਦੀ ਵਰਤੋਂ ਕਰਕੇ ਮੈਂ ਆਖਰਕਾਰ ਉਸ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂਗਾ।
अब पहुंचे हम जाए समीप, पीव संग रण करे महीप।
भगवान कृष्ण जी युधिष्ठिर नूं कहिंदे ने क्यों हुण असीं तिन्ने ही मिल के उहदे कोल जावांगे, ते जिथों तक मेरा ख्याल है कि भीम दे नाल ही ओ राजा जरासंध जंग करेगा।
देह सुपट द्वै संग हमारे, जस जै तिस ले हो संभारे।
भगवान कृष्ण जी ने आख्या के दोवे जिहड़े सूरमे ने तेरे भरा, एक भीम ते दूसरा अर्जुन, ए मैनू तू दे दे, जस जै है तस ले हो संभारे। कहन तो पावे है के जिस तरह दे जानगे तैसे ही संभाल लेना, पाव के मैं इन्हां नूं मरन नहीं देंगा।
कही युधिष्ठिर पांडव राज, आप सिद्धार्थ हमरे काज।
जदों भगवान कृष्ण जी ने इस तरह दे वचन कीते युधिष्ठिर दे नाल, ते युधिष्ठिर फिर कहन लगा कि तुसी हमेशा ही साडे कम्मां नूं सवार दे।
जिस प्रकार नीकी मन तुमरे, तिम ही शुभ होए कार्ज हमरे।
युधिष्ठिर कहिंदा है कि जिस तरीके दे नाल भगवान जी तुसी चंगा समझदे हो, तुसी उसे तरह ही करो, क्योंकि तुसी हमेशा ही साडी रक्षा दे वास्ते ही सोचदे हो।
सुन तीनों कर दिज को बेस, इसी देश को आए विशेष।
सतगुरु तेग बहादुर जी सुना रहे ने साखी कि उस वेले भगवान कृष्ण जी, भीम ते अर्जुन इन्हां तिन्हां ने पंडितां दे भेस नूं धारण कीता ते इसे ही इलाके दे विच पहुंच गए।
मग सूदे को तजबो कीन, अपर देश को गए पर बीन।
सतगुरु तेग बहादुर जी कहिंदे ने पर सीधा रस्ता इन्हां ने अख्तियार नहीं कीता, अपर देश को गए प्रवीण, पहला होर किसे इलाके दे विच इन्हां ने जाके प्रवेश कीता।
मत हमरो आगम सुन पावे, हतनो पुनः कठन होए जावे।
इन्हां ने सीधा रस्ता इस करके अख्तियार ना कीता, इन्हां ने सोचा कि किते ना होवे कि साडे आने दी खबर जरासंध नूं पता लग जावे, उन्नू फिर मारना बड़ा औखा हो जाएगा।
उतरत पाए सुरसरी पार, नदी गंड का तरके बार।
पहला गंगा नदी तो पार होए ने, ते फिर गंडक नां दी जिहड़ी नदी सी ओनू भी पार कीता।
श्रोणा सलता को तज गए, मगध विखे आवते पए।
फिर उन्होंने ने श्रोण भद्रा नां दी नदी नूं भी पार कीता, आखिरकार वेंग बलामे पा के ओ मगध दे विच पहुंच गए।
जरासंध जोदा जह राजा, निकट बाहनी अदक समाजा।
उस मगध दे विच प्रवेश कीता है जिथे बहुत वड्डा बलकारी योदा जरासंध राज करदा सी, जिदे कोल सेना भी बहुत सी ते साजो समान भी बहुत सी।
बसै देश मैं सुख सो लोक, नहीं पावत कब हूं मन शोक।
राजे जरासंध दे जिन्ने भी प्रजा दे लोक सन, वो सारे दे सारे सुख दे नाल वसदे सन, कदे भी किसे प्रजा नूं कोई सोग ते रोग दा सामना करना नहीं पिया।
बड़ो नगर जह दुर्ग चुगिर दे, कोई न मर्द जाहे को मर्दे।
बहुत वड्डे नगर दे दुआले चार दवारी सी, बहुत उच्ची फसील सी। कवि जी लिखदे ने कोई ना मर्द जाहे को मर्दे, भाव के कोई बली नहीं सी जिहड़ा के उस राजे दे नाल लड़के जित दी प्राप्ति करे। सारयां दे उत्ते वड्डा राज सी जरासंध।
बड़ योदे चौ दिश रखवारे, शस्त्र अस्त्र को तारन हारे।
बहुत वड्डे वड्डे सूरवीर योदे जरासंध दी हिफाजत दे वास्ते तैनात रहिंदे सन, जिहड़े के अस्त्रां ते शस्त्रां दे धारण करन वाले सन।
कंठ माल एक मग में है, शतर जान बाजा सुद कह।
हुण सतगुरु तेग बहादुर जी कहिंदे ने उन्हें अपने वैरी तो बड़े वड्डे वड्डे बंदोबस्त कीते हुए सन। सतगुरु तेग बहादुर जी कहिंदे ने कि एक ते बहुत सारे बलकारी योधे उहदी हिफाजत दे वास्ते रहिंदे सन, इस तों इलावा सतगुरु जी कहिंदे ने कि दैवी शक्तियां भी उहदे विच सन। ਜਿਨ੍ਹਾਂ ਦੇ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਘੰਟਿਆਂ ਦੀ ਮਾਲਾ ਇੱਕ ਬੰਨੀ ਹੋਈ ਸੀ। ਜਦੋਂ ਵੀ ਕੋਈ ਵੈਰੀ ਆਉਂਦਾ ਸੀ ਤੇ ਉਹ ਘੰਟਿਆਂ ਦੀ ਮਾਲਾ ਆਪਣੇ ਆਪ ਹੀ ਖੜਕਣ ਲੱਗ ਪੈਂਦੀ ਸੀ।
ਸ਼ਬਦ ਕੰਟ ਰਾਜਾ ਸੁਣ ਪਾਵੇ, ਹੋਏ ਸੁਚੇਤੋ ਬੜ ਸਹਿਣ ਪਠਾਵੇ।
ਤੇ ਜਦੋਂ ਕੋਈ ਵੈਰੀ ਆਉਂਦਾ ਸੀ ਉਹਦੀ ਨੀਤ ਨੂੰ ਜਾਣ ਕੇ ਉਹ ਘੰਟਿਆਂ ਦੀ ਮਾਲਾ ਖੜਕਦੀ ਸੀ, ਉਹਦੀ ਆਵਾਜ਼ ਨੂੰ ਸੁਣ ਕੇ ਫਿਰ ਜਰਾਸੰਧ ਸੁਚੇਤ ਹੋ ਕੇ ਸੈਨਾ ਨੂੰ ਭੇਜਦਾ ਸੀ ਵੈਰੀ ਨੂੰ ਰੋਕਣ ਦੇ ਲਈ।
ਚੱਕਰ ਬਣਾਇਓ ਇੱਕ ਮੰਤਰਣ ਕਰ, ਬੂਝਤ ਸ਼ਤਰੂ ਬੇਗ ਸਿਰ ਦੇ ਹਰ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੰਤਰਾਂ ਦੇ ਬਲ ਦੇ ਨਾਲ ਉਸਨੇ ਇੱਕ ਚੱਕਰ ਵੀ ਬਣਾਇਆ ਹੋਇਆ ਸੀ।
ਬੂਝਤ ਸ਼ਤਰੂ ਬੇਗ ਸਿਰ ਦੇ ਹਰ, ਉਹ ਭਾਵ ਕੇ ਜਿਹੜਾ ਬਣਾਇਆ ਹੋਇਆ ਚੱਕਰ ਸੀ ਉਹ ਸ਼ਤਰੂ ਨੂੰ ਸਮਝ ਕੇ ਛੇਤੀ ਹੀ ਉਹਦਾ ਨਾਸ ਕਰ ਦਿੰਦਾ ਸੀ।
ਇਸ ਬੇਦ ਕੋ ਲੱਖ ਕੇ ਘਣ ਸ਼ਾਮ, ਤਜਿਓ ਪ੍ਰਵੇਸ਼ ਦੁਆਰ ਅਭੀਰਾਮ। ਪਰ ਜਿਹੜਾ ਮੁੱਖ ਦਰਵਾਜਾ ਸੀ, ਜਿਹੜਾ ਪ੍ਰਵੇਸ਼ ਦਾ ਦੁਆਰ ਸੀ, ਉਥੇ ਹੀ ਇਹਨਾਂ ਚੀਜ਼ਾਂ ਨੂੰ ਤੈਨਾਤ ਕੀਤਾ ਸੀ। ਭਗਵਾਨ ਕ੍ਰਿਸ਼ਨ ਜੀ ਅੰਤਰਜਾਮੀ ਸਨ, ਇਸ ਕਰਕੇ ਇਹਦੇ ਜਰਾਸੰਧ ਦੇ ਦਾਵਾਂ ਨੂੰ ਉਹ ਜਾਣਦੇ ਸਨ।
ਹੋਏ ਪਸ਼ਚਾਤ ਕੋਟ ਚੜ ਗਏ, ਅਰਜਨ ਭੀਮ ਸੰਗ ਦੇ ਲਏ।
ਭਗਵਾਨ ਜੀ ਅਰਜਨ ਨੂੰ ਤੇ ਭੀਮ ਨੂੰ ਲੈ ਕੇ ਉਸ ਰਾਜੇ ਦੇ ਕਿਲੇ ਦੇ ਪਿਛਵਾੜੇ ਗਏ।
ਕੂਦ ਤਹਾਂ ਤੇ ਅੰਤਰ ਭਰੇ, ਭੂਪਤ ਨਿਕਟ ਜਾਏ ਪੇ ਖਰੇ।
ਉਥੋਂ ਛਾਲ ਮਾਰ ਕੇ ਫਿਰ ਅੰਦਰ ਗਏ ਨੇ ਤੇ ਅੱਗੇ ਰਾਜੇ ਦੇ ਕੋਲ ਜਾ ਕੇ ਪਹੁੰਚ ਗਏ, ਕਿਉਂਕਿ ਰਾਜਾ ਬਾਹਰ ਹੀ ਸੀ।
ਤਿਸ ਦਿਨ ਜਰਾ ਸੰਧ ਮਹੀਪਾਲ, ਦੇਖ ਤਪਾ ਅਪਸ਼ਗਨ ਵਿਸਾਲ।
ਉਸ ਦਿਨ ਰਾਜੇ ਜਰਾ ਸੰਧ ਨੇ ਕੋਈ ਵੱਡਾ ਅਪਸ਼ਗਨ ਦੇਖਿਆ ਸੀ, ਇਸ ਕਰਕੇ ਉਹ ਬਹੁਤਾ ਸਾਰਾ ਦਾਨ ਪੁੰਨ ਬੈਠ ਕੇ ਕਰ ਰਿਹਾ ਸੀ।
ਬੈਠਿਓ ਦਾਨ ਕਰਤ ਧਨ ਪਾਰੇ, ਜਾਚਕ ਖਰੇ ਸਮੀਪ ਨਿਹਾਰੇ।
ਉਹ ਬੈਠ ਕੇ ਬਹੁਤਾ ਸਾਰਾ ਦਾਨ ਧਨ ਦਾ ਕਰ ਰਿਹਾ ਸੀ। ਬਹੁਤੇ ਸਾਰੇ ਜਿਹੜੇ ਜਾਚਕ ਨੇ, ਜਿਹੜੇ ਮੰਗਣ ਵਾਲੇ ਨੇ, ਉਹ ਰਾਜੇ ਜਰਾਸੰਧ ਦੇ ਦੁਆਲੇ ਖੜੇ ਸਨ। ਜਦੋਂ ਇਹਨਾਂ ਤਿੰਨਾਂ ਨੇ ਕੰਧ ਨੂੰ ਟੱਪਿਆ, ਉਸ ਵੇਲੇ ਵੀ ਰਾਜੇ ਜਰਾਸੰਧ ਨੇ ਦੇਖ ਲਿਆ, ਪਰ ਕੁਝ ਉਸ ਵੇਲੇ ਆਖਿਆ ਨਾ।
ਕ੍ਰਿਸ਼ਨ ਭੀਮ ਅਰਜਨ ਕੀ ਓਰ, ਮਹੀਪਾਲਕ ਅਵਲੋਕਿਓ ਕੋਰ।
ਇਹਨਾਂ ਤਿੰਨਾਂ ਨੇ, ਕਿਉਂਕਿ ਪੰਡਤਾਂ ਦੇ ਸਰੂਪ ਨੂੰ ਧਾਰਨ ਕੀਤਾ ਸੀ, ਕ੍ਰਿਸ਼ਨ ਨੇ, ਭੀਮ ਨੇ ਤੇ ਅਰਜਨ ਨੇ, ਇਹਨਾਂ ਤਿੰਨਾਂ ਦੇ ਵੱਲ ਹੀ ਰਾਜੇ ਜਰਾਸੰਧ ਨੇ ਘੋਰ ਦ੍ਰਿਸ਼ਟੀ ਦੇ ਨਾਲ ਦੇਖਿਆ।
ਦਰਸ ਅਪੂਰਬ ਕਿਤ ਤੇ ਆਏ, ਇਹ ਛਤਰੀ ਦਿਜ ਭੇਖ ਬਣਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤਿੰਨਾਂ ਨੂੰ ਦੇਖ ਕੇ ਉਸ ਰਾਜੇ ਜਰਾਸੰਧ ਨੇ ਇਹਨਾਂ ਦੀ ਪਰਖ ਕੀਤੀ ਕਿ ਇਹਨਾਂ ਤਿੰਨਾਂ ਨੂੰ ਪਹਿਲਾਂ ਵੀ ਕਦੇ ਦੇਖਿਆ ਨਹੀਂ, ਪਤਾ ਨਹੀਂ ਕਿੱਥੋਂ ਆਏ ਨੇ। ਇਹ ਛਤਰੀ ਦਿਜ ਭੇਖ ਬਣਾਏ, ਰਾਜੇ ਜਰਾਸੰਧ ਨੇ ਪਛਾਣ ਕਰ ਲਈ ਕਿ ਹੈ ਤੇ ਤਿੰਨੇ ਛਤਰੀ ਨੇ, ਪਰ ਇਹਨਾਂ ਨੇ ਪੰਡਤਾਂ ਦੇ ਭੇਖ ਨੂੰ ਜਾਣ ਬੁੱਝ ਕੇ ਬਣਾਇਆ।
ਤਨਖ ਕਾਸ ਇਨ ਸਭ ਕੇ ਹੱਥ, ਕਿਆ ਇਹ ਕਰੇ ਕਪਟ ਕੇ ਸਾਥ।
ਰਾਜੇ ਜਰਾਸੰਧ ਨੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੇ ਹੱਥਾਂ ਪੈਰਾਂ ਨੂੰ ਦੇਖਿਆ ਤੇ ਰਾਜੇ ਜਰਾਸੰਧ ਨੇ ਦੇਖਿਆ ਕਿ ਧਨੁਸ਼ ਦੇ ਜਿਹੜੇ ਕਾਸੇ ਨੇ ਉਹ ਤਿੰਨਾਂ ਦੇ ਹੱਥਾਂ ਦੇ ਉੱਤੇ ਪਏ ਹੋਏ ਨੇ, ਭਾਵ ਕੇ ਛਤਰੀ ਨੇ, ਹਥਿਆਰਾਂ ਦੇ ਧਾਰਨੀ ਨੇ। ਇਹ ਧਨੁਸ਼ ਬਾਣ ਵੀ ਚਲਾਉਂਦੇ ਹੋਣਗੇ, ਪਰ ਇਹਨਾਂ ਨੇ ਇਸ ਤਰ੍ਹਾਂ ਦਾ ਕਪਟ ਕਿਉਂ ਕੀਤਾ ਹੈ, ਇਸ ਗੱਲ ਦਾ ਪਤਾ ਨਹੀਂ ਲੱਗਾ।
ਉੱਠੇ ਉਹ ਭੂਪ ਤਿੰਨ ਕੇ ਡਿੱਗ ਗਯੋ, ਬੁੱਧ ਬਲ ਤੇ ਸਭ ਜਾਣਤ ਪਾਇਓ।
ਆਖਰਕਾਰ ਜਰਾਸੰਧ ਆਪਣੇ ਸਿੰਘਾਸਣ ਤੋਂ ਉੱਠਿਆ ਹੈ, ਜਰਾ ਉਹਨਾਂ ਤਿੰਨਾਂ ਦੇ ਲਾਗੇ ਹੋਇਆ ਹੈ, ਆਪਣੀ ਬੁੱਧੀ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਸਾਰਾ ਕੁਝ ਜਾਣ ਗਿਆ ਜਰਾਸੰਧ।
ਕਹਿਓ ਤਿੰਨੋ ਸੋ ਕੋ ਤੁਮ ਆਹੋ, ਨਹੀਂ ਬਿਪਰ ਤਨ ਸਾਚੀ ਕਹੋ।
ਤਿੰਨਾਂ ਦੇ ਲਾਗੇ ਜਾ ਕੇ ਜਰਾਸੰਧ ਨੇ ਆਖਿਆ ਕਿ ਦੱਸੋ ਸੱਚੋ ਸੱਚ ਤੁਸੀਂ ਕੌਣ ਹੋ, ਕਿਉਂਕਿ ਭਾਵੇਂ ਤੁਸੀਂ ਪੰਡਤਾਂ ਦੇ ਸਰੀਰ ਨੂੰ ਧਾਰਨ ਕੀਤਾ ਹੈ, ਵੈਸੀ ਵੇਸ ਭੂਸ਼ਾ ਬਣਾਈ ਹੈ, ਪਰ ਦਰਅਸਲ ਤੁਸੀਂ ਪੰਡਤ ਨਹੀਂ ਹੋ।
ਸੀਧੇ ਮਗ ਨਹੀਂ ਅੰਤਰ ਆਏ, ਕੋਟ ਕੂਦ ਪਹੁੰਚੇ ਪਿਛਵਾਏ।
ਇਸ ਤੋਂ ਇਲਾਵਾ ਤੁਸੀਂ ਸਿੱਧੇ ਰਸਤੇ ਨੂੰ ਅਖਤਿਆਰ ਕਰਕੇ ਲੰਘ ਕੇ ਅੰਦਰ ਨਹੀਂ ਆਏ, ਤੁਸੀਂ ਕਿਲੇ ਦੀ ਕੰਧ ਤੇ ਪਿਛਵਾੜਿਓ ਚੜਿਓ ਤੇ ਫੇਰ ਅੰਦਰ ਪ੍ਰਵੇਸ਼ ਕੀਤਾ।
ਸੂਦੇ ਮਗ ਜੇ ਆਵਤੇ, ਘੰਟਾ ਸ਼ਬਦ ਕਰੰਤ ਚੱਕਰ ਭਿਆਨਕ ਛਿਣਕ ਮੈਂ ਧਰਤੇ ਸਿਰ ਉਤਰੰਤ।
ਰਾਜਾ ਜਰਾਸੰਧ ਤਿੰਨਾਂ ਨੂੰ ਸੁਣਾ ਕੇ ਕਹਿੰਦਾ ਕਿ ਜੇਕਰ ਤੁਸੀਂ ਐਸੇ ਪਖੰਡ ਨੂੰ ਧਾਰਨ ਕਰਕੇ ਸਿੱਧੇ ਰਸਤੇ ਰਾਹੀਂ ਪ੍ਰਵੇਸ਼ ਕਰਦੇ, ਉਸੇ ਵੇਲੇ ਮੈਂ ਜਿਹੜਾ ਤੈਨਾਤ ਕੀਤਾ ਹੈ ਘੰਟਾ ਉਹਨੇ ਵੱਜਣਾ ਸ਼ੁਰੂ ਕਰ ਦੇਣਾ ਸੀ ਤੇ ਮੈਂ ਸੂਚਿਤ ਹੋ ਜਾਣਾ ਸੀ। ਇਸ ਤੋਂ ਇਲਾਵਾ ਜਿਹੜਾ ਭਿਆਨਕ ਚੱਕਰ ਹੈ ਉਹਨੇ ਛਿਣਕ ਦੇ ਵਿੱਚ ਹੀ ਤੁਹਾਡੇ ਸਿਰਾਂ ਨੂੰ ਧੜ ਤੋਂ ਵੱਖਰੇ ਕਰ ਦੇਣਾ ਸੀ।
ਸੁਣ ਕੰਨ ਸ਼ਾਮ ਬਖਾਨਿਓ ਤਿਸੈ ਚਤਰ ਪੁਰਖ ਚਹ ਗਹਿਰਿਪ ਜਿਸੈ।
ਜਦੋਂ ਰਾਜੇ ਜਰਾਸੰਧ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਭਗਵਾਨ ਕ੍ਰਿਸ਼ਨ ਜੀ ਬੋਲੇ ਨੇ, ਕਹਿੰਦੇ ਨੇ ਚਤਰ ਪੁਰਖ ਚਹ ਗਹਿਰਿਪ ਜਿਸੇ, ਕਹਿੰਦੇ ਨੇ ਕਿ ਜਿਹੜੇ ਚਤਰ ਸ੍ਰੇਸ਼ਟ ਪੁਰਸ਼ ਹੁੰਦੇ ਨੇ ਉਹ ਜੇਕਰ ਆਪਣੇ ਵੈਰੀ ਨੂੰ ਮਾਰਨ ਦਾ ਯਤਨ ਕਰਦੇ ਹੋਣ ਤੇ ਕਦੇ ਸਿੱਧੇ ਰਸਤੇ ਨਹੀਂ ਆਉਂਦੇ। ਕਹਿੰਦੇ ਨੇ ਸੂਧੇ ਮਗ ਸੋ ਆਵਤ ਨਾਹੀ ਆਪਣੋ ਕਾਜ ਕਰਨ ਕੋ ਚਾਹੀ, ਜਿਹੜੇ ਆਪਣੇ ਕੰਮ ਨੂੰ ਸਵਾਰਨਾ ਚਾਹੁੰਦੇ ਹੋਣ ਤੇ ਤੈਨੂੰ ਮਾਰਨਾ ਚਾਹੁੰਦੇ ਹੋਣ ਉਹ ਕਦੇ ਸਿੱਧੇ ਰਸਤੇ ਰਾਹੀ ਕਿਉਂ ਆਉਣਾ ਚਾਹੁੰਗੇ। ਇਸ ਕਰਕੇ ਸਾਫ਼ ਹੀ ਦੱਸ ਦਿੱਤਾ ਕਿ ਅਸੀਂ ਤੇਰਾ ਨਾਸ ਕਰਨ ਦੇ ਵਾਸਤੇ ਆਏ ਹਾਂ, ਇਸ ਕਰਕੇ ਸਿੱਧੇ ਰਸਤੇ ਰਾਹੀਂ ਪ੍ਰਵੇਸ਼ ਨਹੀਂ ਕੀਤਾ। ਇਸ ਤਰੀਕੇ ਦੇ ਨਾਲ ਵਾਰਤਾਲਾਪ ਹੋਣਾ ਸ਼ੁਰੂ ਹੋਇਆ।
ਜਰਾ ਸੰਧ ਭਾਖਿਓ ਬਚ ਤਬੈ ਬੈਰ ਕਰਿਓ ਹਮ ਸੋ ਤੁਮ ਕਬੈ।
ਅੱਗੋਂ ਜਰਾ ਸੰਧ ਹੁਣ ਕਹਿੰਦਾ ਹੈ ਕਿ ਬੈਰ ਕਰਿਓ ਹਮ ਸੋ ਤੁਮ ਕਬੈ, ਭਾਵ ਕਿ ਤੁਸੀਂ ਮੇਰੇ ਕਦੋਂ ਦੇ ਵੈਰੀ ਹੋ, ਮੈਂ ਤੁਹਾਡੇ ਨਾਲ ਕੋਈ ਵੈਰ ਨਹੀਂ ਕੀਤਾ।
ਕਹਿੰਦਾ ਮੈਂ ਤੋ ਕਿਸੋ ਕਰੋ ਨਾ ਦਵੈਸ਼, ਤੁਮ ਕਿਵ ਜਾਣੋ ਕਹੋ ਅਸ਼ੇਸ਼।
ਭਾਵੇਂ ਕਿ ਉਹਨੇ ਪਛਾਣ ਕਰ ਲਈ ਹੈ ਤਿੰਨਾਂ ਦੀ ਕਿ ਬ੍ਰਾਹਮਣ ਨਹੀਂ ਹਨ, ਪਰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਹੈ ਕੌਣ ਨੇ। ਇਸ ਕਰਕੇ ਕਹਿੰਦਾ ਹੈ ਕਿ ਮੈਂ ਤੇ ਕਿਸੇ ਦੇ ਨਾਲ ਕਦੇ ਵੈਰ ਨਹੀਂ ਕਰਦਾ, ਤੁਸੀਂ ਮੇਰੇ ਕਦੋਂ ਦੇ ਵੈਰੀ ਹੋ ਤੇ ਕਿਵੇਂ ਵੈਰੀ ਹੋ, ਸਾਰਾ ਜਿਹੜਾ ਆਪਣਾ ਹਾਲ ਹੈ ਨਾ ਉਹ ਤੁਸੀਂ ਦੱਸੋ ਕਿ ਤੁਸੀਂ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ, ਤੁਸੀਂ ਮੇਰੇ ਕਿਉਂ ਵੈਰੀ ਹੋ। ਇਸ ਤਰੀਕੇ ਦੇ ਨਾਲ ਜਰਾਸੰਧ ਨੇ ਭਗਵਾਨ ਕ੍ਰਿਸ਼ਨ ਨੂੰ, ਇਸ ਤੋਂ ਇਲਾਵਾ ਅਰਜਨ ਨੂੰ ਤੇ ਭੀਮ ਨੂੰ ਸਵਾਲ ਕੀਤਾ ਕਿਸ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਜਰਾਸੰਧ ਦੀ ਗੱਲ ਦਾ ਜਵਾਬ ਦੇਣਗੇ। ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।